ਇਕ ਚਿਤ ਪਾਏ ਹਰ ਕੀਆਂ ਸਦਾ ਸਦਾ ਵਧਿਆਈਆਂ ਦੇ ਨਾ ਪਛੋਤਾਏ ਹਰ ਕੀਆਂ ਸਦਾ ਸਦਾ ਵਧਿਆਈਆਂ ਦੇ ਨਾ ਪਛੋਤਾਏ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾ ਰਾਸੋਂ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣੇ ਹੋ ਗੁਰ ਸੰਗਤ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਪਰਮ ਸਨਮਾਨ ਯੋਗ ਜੁਗਹ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੇ ਦਾਤਾਰ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਜੀ ਖੁਰਾ ਪਾਸੋਂ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਆਓ ਆਪਣੇ ਖਿਆਲਾਂ ਨੂੰ ਸੰਕੋਚ ਦੇ ਹੋਏ ਯਤਨ ਕਰੀਏ ਦਾਤਾਰ ਅੰਦਰ ਦੀ ਇਕਾਗਰਤਾ ਬਖਸ਼ ਦੇਵੇ ਜੋ ਲੜੀਵਾਰ ਅਰਦਾਸ ਦੇ ਆਏ ਹੋਏ ਸ਼ਬਦਾਂ ਦੀ ਵਿਚਾਰ ਆਪਾਂ ਕਰ ਰਹੇ ਹਾਂ। ਕੱਲ ਤੱਕ ਇਸ ਬਚਨ ਦੀ ਵਿਚਾਰ ਆਪਾਂ ਕੀਤੀ ਸੀ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾ। ਇਸ ਤੋਂ ਅੱਗੇ ਜੋ ਬਚਨ ਆਉਂਦੇ ਨੇ ਉਹ ਇਹ ਨੇ ਕਿ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਆਓ ਕਰੋ ਕਿਰਪਾਲਤਾ ਆਪ ਜਿਤਨੇ ਵੀ ਹਜ਼ੂਰ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਇਕੱਤਰ ਹੋਏ ਹੋ ਇਕਾਗਰਤਾ ਦੀ ਦਾਤ ਬਖਸ਼ੋ। ਸਹਿਬ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਆਪ ਮੇਹਰ ਬਖਸ਼ਿਸ਼ ਕਰਕੇ ਵਿਚ ਵਰਤਨ ਔਰ ਆਪਣੇ ਪਵਿੱਤਰ ਬਚਨਾਂ ਦੀ ਗੁਰੂ ਪੰਥ ਦੇ ਸਿਧਾਂਤ ਦੀ ਤੇ ਸਾਡੀਆਂ ਇਹ ਮਹਾਨ ਸੰਸਥਾਵਾਂ ਦੇ ਸੰਬੰਧੀ ਕਿ ਚੌਂਕੀਆਂ ਝੰਡੇ ਔਰ ਬੁੰਗੇ ਕੀ ਨੇ ਇਹਨਾਂ ਦੀ ਅਟਲਤਾ ਸਿੱਖ ਜੁਗੋ ਜੁਗ ਗੁਰੂ ਚਰਨਾਂ ਵਿਚੋਂ ਮੰਗਦਾ ਹੈ। ਇਸ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰ ਸਕੀਏ ਕਰੋ ਬਖਸ਼ਿਸ਼। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਜਦੋਂ ਆਪਾਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਦੀ ਵਿਚਾਰ ਕਰ ਰਹੇ ਸਾਂ ਤੇ ਉਹ ਪਵਿੱਤਰ ਅਸਥਾਨ ਜੋ ਸਿੱਖੀ ਦਾ ਕੇਂਦਰ ਹੈ ਉਹ ਪਵਿੱਤਰ ਅਸਥਾਨ ਜਿੱਥੇ ਰੂਹਾਨੀਅਤ ਦੀ ਮਾਨੋ ਵਰਖਾ ਵੀ ਹੁੰਦੀ ਹੈ ਤੇ ਉਹ ਅਸਥਾਨ ਜਿੱਥੇ ਸਭ ਤੋਂ ਪਹਿਲਾਂ ਧੰਨ ਗੁਰੂ ਅਰਜੁਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਤਕਾਰ ਯੋਗ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਕੇ ਕਰਵਾਇਆ ਸੀ। ਅਸਲ ਵਿਚ ਉਹ ਸਾਡੀ ਸਿੱਖੀ ਦਾ ਮਰਕਜ਼ ਹੈ, ਉਹ ਧੁਰਾਕ ਹੈ, ਉਹ ਕੇਂਦਰ ਹੈ। ਤੇ ਇਹ ਕਦੀ ਵੀ ਭੁੱਲੀਏ ਨਾ ਕਿ ਜਿਹੜੀ ਚੀਜ਼ ਜਿਹੜੀ ਵਸਤੂ ਭਾਵੇਂ ਉਹ ਜੜ ਹੈ ਭਾਵੇਂ ਉਹ ਚੇਤਨ ਹੈ, ਆਪਣੇ ਮਰਕਜ਼ ਤੋਂ ਆਪਣੇ ਧੁਰੇ ਤੋਂ ਆਪਣੇ ਕੇਂਦਰ ਤੋਂ ਟੁੱਟ ਜਾਏ ਉਹਦੇ ਪੱਲੇ ਕੇਵਲ ਖਵਾਰੀ ਪੈਂਦੀ ਹੈ। ਆਪਣੇ ਧਰੇ ਧੁਰੇ ਤੋਂ ਟੁੱਟੇ ਹੋਏ ਜਿਹੜੇ ਨੇ ਉਹ ਕਦੀ ਵੀ ਸੁੱਖ ਨਹੀਂ ਪਾਉਂਦੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚ ਦਾਤਾਰ ਨੇ ਕੁਝ ਇਸ ਸੰਬੰਧੀ ਪਾਵਨ ਪਵਿੱਤਰ ਰਹਿਮਤ ਕਰਕੇ ਪ੍ਰਮਾਣ ਦਿੱਤੇ ਨੇ। ਉਹ ਕਹਿ ਕੇ ਆਪਾਂ ਅੱਗੇ ਚੱਲਣਾ ਅੱਜ ਦੇ ਵਿਸ਼ੇ ਵੱਲ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਹਜ਼ੂਰ ਨੇ ਬਹੁਤ ਰਹਿਮਤ ਭਰਿਆ ਇੱਕ ਬਚਨ ਕਿਹਾ, ਕਹਿੰਦੇ ਦੇਖੋ ਹਰ ਚੀਜ਼ ਜਿਹੜੀ ਆਪਣੇ ਧੁਰੇ ਨਾਲ ਕੇਂਦਰ ਨਾਲ ਜੁੜੀ ਹੋਵੇ ਉਹਦੇ ਕੋਲ ਖੇੜਾ, ਉਹਦੇ ਕੋਲ ਆਨੰਦ, ਉਹਦੇ ਕੋਲ ਖੁਸ਼ੀ ਹੁੰਦੀ ਹੈ। ਹਜ਼ੂਰ ਨੇ ਪਹਿਲੀ ਉਦਾਹਰਨ ਦਿੱਤੀ ਹੈ, ਕਹਿੰਦੇ ਅੱਕ ਦੇ ਟਾਹਣੀਆਂ ਨਾਲ, ਅੱਕ ਦੀ ਡਾਲੀ ਦੇ ਨਾਲ ਜੇ ਅੱਕ ਦਾ ਫਲ ਲੱਗਾ ਰਹੇ ਤੇ ਉਹ ਸੋਹਣਾ ਲੱਗਦਾ, ਵੇਖਣ ਨੂੰ ਪਿਆਰਾ ਲੱਗਦਾ, ਤੇ ਜਿਸ ਦਿਨ ਅੱਕ ਦੀ ਟਾਹਣੀ ਨਾਲੋਂ ਉਹ ਫਲ ਟੁੱਟ ਜਾਵੇ ਤੇ ਉਹ ਸੋਹਣਾ ਲੱਗਣ ਵਾਲਾ ਫਲ ਜਿਹੜਾ ਹੈ ਉਹ ਚੀਨੀ ਚੀਨੀ ਹੋ ਕੇ ਇੱਕ ਫਲ ਦੇ ਅੱਗੇ ਹਜ਼ਾਰਾਂ ਨਿੱਕੇ ਨਿੱਕੜੇ ਟੁਕੜੇ ਹੋ ਜਾਂਦੇ। ਜਿਹੜੀ ਚੀਜ਼ ਆਪਣੇ ਧੁਰੇ ਤੋਂ ਟੁੱਟ ਜਾਏ। ਸਾਹਿਬ ਨੇ ਅੰਮ੍ਰਿਤ ਬਾਣੀ ਵਿਚ ਬਖਸ਼ਿਸ਼ ਕੀਤੀ ਤੇ ਨਾਲ ਫੁਰਮਾ ਦਿੱਤਾ, ਕਹਿਣ ਲੱਗੇ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੰਠ, ਤੇਰਾ ਧੁਰਾ ਹੈ ਸਿੱਖਾਂ ਹਰਿਮੰਦਰ ਸਾਹਿਬ, ਤੇਰਾ ਕੇਂਦਰ ਹੈ ਅੰਮ੍ਰਿਤ ਸਰੋਵਰ, ਤੂੰ ਸ਼ੋਭਨਾ ਤਾਂ ਜੇ ਉਸ ਦਰ ਨਾਲ ਤੇਰੀ ਭਾਵਨਾ ਬਣੀ ਰਹਿ। ਸੱਚ ਜਾਣੀ ਜਿੱਦਣ ਅੱਕ ਦੀ ਟਾਹਣੀ ਨਾਲੋਂ ਅੱਕ ਦਾ ਫਲ ਟੁੱਟ ਜਾਏ ਉਹਦੇ ਟੁਕੜੇ ਟੁਕੜੇ ਹੋ ਜਾਂਦੇ ਨੇ, ਤੇ ਜਿੱਦਣ ਹਰਿਮੰਦਰ ਤੋਂ ਤੂੰ ਟੁੱਟ ਗਿਆ ਅੰਦਰ ਤਰਕ ਅੰਦਰ ਖੌਮੇ ਦੇ ਪਰਦੇ ਪੈ ਗਏ, ਅੰਦਰ ਤੇਰੇ ਦੇ ਵੀ ਹਜ਼ਾਰਾਂ ਟੁਕੜੇ ਹੋ ਜਾਣ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਵਿਰਹਿ ਵਿਛੋੜਾ ਧਨੀ ਸਿਉ ਨਾਨਕ ਸਹਿ ਸਹਿ ਗੰਠ, ਉਸ ਇੱਕ ਫਲ ਦੇ ਅੱਗੇ ਹਜ਼ਾਰਾਂ ਟੁਕੜੇ ਹੋ ਗਏ। ਤੇ ਸੱਚ ਜਾਣੋ ਜਿਹੜਾ ਆਪਣੇ ਕੇਂਦਰ ਤੋਂ ਟੁੱਟੇਗਾ। ਦੂਸਰਾ ਬਚਨ ਹਜ਼ੂਰ ਨੇ ਪ੍ਰਮਾਣ ਦਿੱਤਾ ਬਾਣੀ ਵਿਚ ਕਿ ਆਪਣੇ ਧੁਰੇ ਤੋਂ ਟੁੱਟੀ ਨਾ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ, ਭਾਵੇਂ ਉਹ ਕਈ ਵਾਰੀ ਉਦਾਹਰਨ ਅਸੀਂ ਸੁਣੀ ਕਿ ਚੱਕੀ ਦੇ ਪੁੜ ਚੱਲਦਾ ਹੈ, ਥੱਲੇ ਵਾਲਾ ਪੁੜ ਬਿਲਕੁਲ ਆਪਣੀ ਜਗ੍ਹਾ ਤੇ ਕਾਇਮ ਹੈ, ਉੱਪਰ ਵਾਲਾ ਪੁੜ ਜਦੋਂ ਚੱਲਦਾ ਹੈ ਤੇ ਜਿਹੜੇ ਦਾਣੇ ਤਾਂ ਚੱਕੀ ਦੇ ਪੁੜ ਦੇ ਉਸ ਧੁਰੇ ਤੋਂ ਕਿੱਲੀ ਤੋਂ ਦੂਰ ਚਲੇ ਜਾਣ, ਕੇਂਦਰ ਤੋਂ ਚਲੇ ਜਾਣ ਦੂਰ, ਉਹ ਅੱਜ ਵੀ ਦੁਪਾੜ ਨੇ, ਉਹਨਾਂ ਦੇ ਟੁਕੜੇ ਹੋ ਜਾਣਗੇ, ਉਹ ਪਿਸ ਜਾਣਗੇ। ਜਿਹੜੇ ਦਾਣੇ ਕਿੱਲੀ ਦੇ ਨਾਲ ਜੁੜੇ ਰਹਿਣ ਉਹਨਾਂ ਨੂੰ ਕਦੀ ਚੱਕੀ ਦਾ ਪੁੜ ਕੁਝ ਕਹਿ ਨਹੀਂ ਸਕਦਾ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿਚ ਬਖਸ਼ਿਸ਼ ਕੀਤੀ ਤੇ ਨਾਲ ਫੁਰਮਾਇਆ ਕਿ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਖੇਠ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿਠ। ਹਰਿਮੰਦਰ ਸਾਹਿਬ ਅੰਮ੍ਰਿਤਸਰ ਸਿੱਖ ਦਾ ਹਿਰਦਾ ਹੈ। ਜਿਸ ਗੱਲ ਨੂੰ ਭਗਤ ਕਬੀਰ ਜੀ ਨੇ ਮੁੱਦਤ ਪਹਿਲਾਂ ਆਪਣੀ ਅੰਮ੍ਰਿਤ ਬਾਣੀ ਵਿਚ ਕਿਹਾ ਸੀ ਕਿ ਆਪਣੇ ਧੁਰੇ ਤੋਂ ਕਦੀ ਵੀ ਟੁੱਟੀ ਨਾ, ਭਾਵੇਂ ਤੈਨੂੰ ਗੋਲੀਆਂ ਖਾ ਕੇ ਉੱਥੇ ਜਾਣਾ ਪਏ, ਭਾਵੇਂ ਤੈਨੂੰ ਪੁੱਤਰਾਂ ਦਾ ਖੂਨ ਡੋਲ ਕੇ ਉਸ ਧਰਤੀ ਨੂੰ ਆਜ਼ਾਦ ਕਰਾਉਣਾ ਪਏ, ਭਾਵੇਂ ਤੈਨੂੰ ਆਪਣੇ ਪਰਿਵਾਰ ਦੀ ਆਹੂਤੀ ਦੇਣੀ ਪੈ ਜਾਏ, ਪਰ ਉਸ ਘਰ ਤੋਂ ਟੁੱਟੀ ਨਾ। ਸੱਚ ਜਾਣੀ ਇਹ ਪੀੜਾ ਵੀ ਸੁਖਦਾਈ ਹੋਵੇਗੀ ਜੇ ਤੂੰ ਆਪਣੇ ਮਰਕਜ਼ ਨਾਲ ਆਪਣੇ ਧੁਰੇ ਨਾਲ ਜੁੜਿਆ ਹੈ। ਕਬੀਰ ਸਾਹਿਬ ਦੇ ਮੈਂ ਤਿੰਨ ਕੁ ਸ਼ਲੋਕ ਕਹਿ ਕੇ ਹਰਿਮੰਦਰ ਸੰਬੰਧੀ ਅਰਜ਼ ਕਰਕੇ ਅੱਗੇ ਤੁਰਨਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿਚ ਇੱਕ ਬਚਨ ਦਾ, ਕਬੀਰ ਸਮੁੰਦਰ ਨਾ ਛੋਡੀਏ ਜੋ ਅਤ ਖਾਰੋ ਹੋਏ। ਕਹਿੰਦੇ ਸਮੁੰਦਰ ਦਾ ਭਾਵੀ ਪਾਣੀ ਖਾਰਾ ਹੈ, ਪਰ ਇੱਕ ਅਰਜ਼ ਕਰਾਂ ਮੈਂ ਪ੍ਰਮਾਣ ਇਸ ਜਗ੍ਹਾ ਤੇ ਟੁਕਾਇਆ ਹੈ ਕਿ ਸਮੁੰਦਰ ਦਾ ਪਾਣੀ ਤੈਨੂੰ ਖਾਰਾ ਪ੍ਰਤੀਤ ਹੁੰਦਾ, ਹਰਿਮੰਦਰ ਵੱਲ ਜਾਣਾ ਕੋਈ ਤੈਨੂੰ ਤਰਕ ਦੀ ਗੋਲੀ ਨਾ ਰੋਕਦਾ, ਕੋਈ ਬਾਜਮੁਖੀ ਗੋਲੀ ਨਾ ਰੋਕਦਾ, ਕੋਈ ਨਾਸਤਿਕਤਾ ਦੀ ਤੋਪ ਚਲਾ ਕੇ ਤੈਨੂੰ ਰੋਕਦਾ। ਗੱਲਾਂ ਸੁਣਨੀਆਂ ਪੈ ਸਕਦੀਆਂ ਨੇ ਖਾਰੀਆਂ, ਪਰ ਸਮੁੰਦਰ ਨੂੰ ਛੱਡੀ ਨਾ, ਉਹਦੇ ਵਿਚ ਟੁੱਬੀ ਮਾਰੇਗਾ ਤੇ ਹਰਿਮੰਦਰ ਵਿਚ ਸੱਚ ਖੰਡ ਵਿਚ ਥਾਂ ਮਿਲੇਗੀ। ਤੇ ਸੱਚ ਜਾਣੀ ਜਿੱਦਣ ਉਦੋ ਟੁੱਟ ਕੇ ਕਿਸੇ ਹੋਰ ਛੱਪੜ ਦੀ ਟੇਕ ਲੈਣ ਲੱਗ ਪਿਓ ਤੇ ਕਦੀ ਵੀ ਦੁਨੀਆਂ ਤੈਨੂੰ ਭਲਾ ਨਹੀਂ ਕਹੇਗੀ। ਮੈਂ ਉਸ ਸੰਦਰਭ ਵਿਚ ਪ੍ਰਮਾਣ ਅਰਜ਼ ਕਰ ਰਿਹਾ। साहब ने बख्शिश की, कह लगे कबीर समुद्र ना छोड़िए जो अत खारो होए पोखर पोखर ढूंढते भलो न कह है कोई। कह लगे कबीर थोरा जल माछली चीवर मेलो जाल ए टोग मैं ना छूट से फिर कर समुद्र संभाल। तू नहीं छूट सकती इस पोखर तो जे समुन्द्र नू तू छड़ दिता है। मेरे कहन तो मुराद अपने धुरे नाल अपने केंद्र नाल जुड़। उन्हां ने मुद्दत पहला एक सुपना लिया ते मैं सोचना वा कि गुरु ग्रंथ साहिब दी कृपा नाल ए प्रमाण हरिमंदर साहिब ते झुकदा नहीं सचखंड श्री दरबार साहिब झुकदा नहीं। कह लगे मालिक जिस दर दे दरवाजे हर एक ली ते हर वेले खुले रहन। कह लगे उस दर नू कदी भी छड़ी ना जिस दर ते जांदे आ कदी तेरे रस्ते विच रुकावट नहीं। साहिब जी दी बाणी विच असीं बचन पढ़ने कबीर जे दर आवत जात हो हटकै नाही कोई। उस दर ते तेनू कोई रोके ना ते सच जानो जे किसे ने रोक पाण दा यतन कीता भावे ओ इस्त्री रूप विच आया भावे मर्द रूप विच आया भावे तोपा लै के आया भावे टैंक लै के आया गुरु के सिख तो बर्दाश्त न होया क्योंकि इस घर दे बुबे सदा लई हमेशा लई हर वेले सारिया लई खुले रेंदे। साहब ने अमृत बचन कह कबीर जे दर आवत जात हो हटकै नाही कोई सो दर कैसे छोड़िए जो दर ऐसा होए। ओ सतगुरु दा दरबार है फिर देखो एदे वर्गी कोई होर जगह। मैं एक दो बेनतियां करके करनिया चाहना क्योंकि अज दा विशा भी हरिमंदर दे नाल तकरीबन संबंधित है। साहिब धन गुरु ग्रंथ साहिब दी बाणी विच गुरु अर्जुन देव जी ने यह पवित्र बचन कहा सारी धरती नूं तुसी घूम के आओ जे किसे ने रूहानियत आनंद लेना ते गुरु के सिखो दरबार वर दरबार साहिब वर्गी थां किते वी नहीं मिलेगी। एक वारी एक सज्जन ने कहे सन उन्हें ताज महल भी तकिया सी ते उन्हें हरिमंदर भी तकिया सी। जदो पुछया भी दोनों विचों की तेनू अंतर लगे उन्हें कहा सी ताज महल विच केवल मौत दिसदी पई है ते हरिमंदर विच मुरदिया नू जिंदगी मिलदी है। शायद आप नू पता होवे हरिमंदर साहिब दे अंदर किसे मृतक दा भोग नहीं पाया जा सकता। किसे मृतक दा पास नहीं हुंदा हरिमंदर साहिब दे अंदर क्योंकि इत्थे मुरदिया नू जीवन तां मिलेगा। ताज महल विच कहिंदा मौत नजर पई हुंदी है हरिमंदर विच मुरदिया नू जीवन मिलदा है ते जिन्हां लोकां ने हरिमंदर दी चित्रकारी कीती किसे भी थां ते तुसी मरे होए पशु नूं नहीं तकोगे हर थां ते चहक दे पंछी दे मिलणगे ते जां जिउंदे जी आदमियां दियां निक्कियां निक्कियां मूर्तां मिलणगियां चित्रकारी जिने कीती। जिहड़ी मैं बेनती करनी चाहना साहिब धन गुरु अर्जुन देव जी ने यह पवित्र बचन कहा कहन लगे जिथे सबे थाम नहीं तुत जिहा क्योंकि श्री अमृतसर जी दे इशनान सिख दी अंदर दी तरफ है। हुण कई वारी कई सज्जन ए कहिंदे ने लो जी ए पवित्र बचन ता संगत ले कहे ने ते मैं कहना हरिमंदर साहिब अंदर केड़ी राक्ष बिरती जदो कीर्तन हुंदा उत्ते संगति बैठी हुंदी अर्थ आपां टुकाईए ते सही क्यों आपां एवें निक्कियां निक्कियां टुचरां डाह के उस पवित्र दरबार नूं अपने शब्दां नाल लोकां दी श्रद्धा दौड़नी चाहने आ जे संगत दे असर भी करो अर्थ करिए ते सवेरे शाम तो सवेर तक सवेर तो शाम तक जितने भी जांदे ने सत संगी जांदे ने कहन लगे जिथे सबे थाम नहीं तुद जिहा क्यों कहन लगे बद हो पुरख विधाते तां तू सोहया किसे बादशाह दा बनाया हुंदा किसे जागीरदार दा बनाया हुंदा किसे अमीर राजे दा बनाया हुंदा ते शायद कितनी देर दा नस्तो नभेद हो जांदा पर हकीकत वे पुरख विधाते ने तेनू बने ते जिन्नी देर तक पुरख विधाते दी मेहर होवेगी तेरे वर्गा होर कोई थां नहीं। जिथे सबे थां नहीं तुद जिहा बदो पुरख विधाते तां तू सोहया बस दी सगन अपार अनूप रामदास पुर हर हां नानक कसमल जाए नाया रामदास सर। जिन्ने उते इशनान कीता ओदे पाप दग दोए। भाई वीर सिंह उना ने एक बहुत सोहनी गल कही सी कहिंदे ने सिखा हरिमंदर नाल तेरा किन्ना को लगाव चाहिदा ਉਹ ਕਹਿੰਦੇ ਨੇ ਜੇ ਸੱਪ ਦੀ ਮਣੀ ਗਵਾਚ ਜਾਏ ਤੇ ਉਹ ਅੱਤ ਦਾ ਦੁਖੀ ਹੋ ਜਾਂਦਾ। ਮਾਂ ਦਾ ਪੁੱਤਰ ਕਿਤੇ ਗਵਾਚ ਜਾਏ ਤੇ ਮਾਂ ਦੇ ਅੰਦਰ ਦੀ ਤੜਫਨਾ ਨੂੰ ਦੇਖ। ਕਹਿੰਦੇ ਨੇ ਜਦੋਂ ਕਿਸੇ ਫਕੀਰ ਨੂੰ ਨਾਮ ਦੀ ਤੋਟ ਪਵੇ, ਕੋਈ ਹੋਰ ਸਹਾਰਾ ਨਾ ਲੱਭੇ ਤੇ ਉਹ ਹਰਿਮੰਦਰ ਸਾਹਿਬ ਦੀ ਧਰਤੀ ਤੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਦਰਬਾਰ ਸਾਹਿਬ ਆ ਨਮਸਕਾਰ ਕਰੇ। ਕਹਿਣ ਲੱਗੇ ਇੱਥੇ ਰੱਬ ਤੋਂ ਟੁੱਟੀਆਂ ਹੋਈਆਂ ਸੁਰਤਾਂ ਪਰਤ ਕੇ ਫਿਰ ਜੁੜ ਜਾਂਦੀਆਂ। ਭਾਈ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਮਣੀ ਗਵਾਚਿਆ ਸੱਪ ਜਿਉ ਦੁੱਖ ਪਾਵਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ। ਹਰ ਰਸ ਦੀ ਜੇ ਟੋਟ ਪਵੇ ਫਕੀਰ ਨੂੰ, ਪਰਲੋ ਮੱਚੇ ਚਫੇਰ ਤਿਉ ਘਬਰਾਵਦਾ। ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ, ਲਹਿਰ ਫਿਰੇ ਇੱਕ ਵਾਰ ਰੋ ਮੁੜ ਧਾਵਦਾ। ਕੀ ਅਗੰਮੀ ਲਹਿਰ ਇੱਥੇ ਵਰਤਦੀ, ਅਰਸ਼ ਉਤਰਿਆ ਆਣ ਰਸੀਆਂ ਬਚਾਵਦਾ। ਇੱਥੇ ਤਾਂ ਮਾਲਕ ਅਰਸ਼ਾਂ ਕੁਰਸ਼ਾਂ ਤੋਂ ਨਾਮ ਦੀ ਵਰਖਾ ਵੀ ਹੁੰਦੀ ਏ ਤੇ ਜਿਹੜੇ ਅਭਿਆਸੀ ਨੇ ਟੋਟ ਆ ਜਾਏ ਤੂੰ ਕਿਰਪਾ ਕਰਕੇ ਉਹਨਾਂ ਨੂੰ ਬਚਾ ਦੇਣਾ। ਇਸੇ ਦਰਬਾਰ ਸਾਹਿਬ ਨਾਲ ਹੀ ਸੰਬੰਧਿਤ ਨੇ ਸਾਡੇ ਇਹ ਤਿੰਨ ਸ਼ਬਦ, ਸਾਡੀਆਂ ਰਵਾਇਤਾਂ, ਸਾਡੀਆਂ ਸੰਸਥਾਵਾਂ ਤੇ ਸਾਡੀਆਂ ਪਰੰਪਰਾਵਾਂ ਦੇ ਪ੍ਰਤੀਕ ਨੇ ਤਿੰਨ ਸ਼ਬਦ ਜਿਨ੍ਹਾਂ ਨੂੰ ਅਸੀਂ ਪੜ੍ਹਨ ਲੱਗੇ ਹਾਂ। ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ। ਪਹਿਲਾ ਸ਼ਬਦ ਹੈ ਚੌਂਕੀ। ਚੌਂਕੀ ਦਾ ਅਰਥ ਕੀ ਹੈ? ਵੈਸੇ ਬਾਣੀ ਵਿੱਚ ਸ਼ਬਦ ਚੌਕੀ ਵੀ ਆਇਆ ਹੈ। ਆਮ ਤੌਰ ਤੇ ਜਦੋਂ ਅਸੀਂ ਗੁਟਕਿਆਂ ਵਿੱਚੋਂ ਪੜ੍ਹਨੇ ਹਾਂ, ਮੈਂ ਯਤਨ ਕੀਤਾ ਸੀ ਇਹਦਾ ਸ਼ੁੱਧ ਪਾਠ ਕਿਤੋਂ ਮਿਲੇ, ਰਹਿਤ ਮਰਿਆਦਾ ਵਿੱਚ ਸ਼ਬਦ ਚੌਂਕੀਆਂ ਹੀ ਵਰਤਿਆ ਹੈ। ਗੁਟਕਿਆਂ ਵਿੱਚ ਵੀ ਸ਼ਬਦ ਚੌਂਕੀਆਂ ਹੀ ਆਉਂਦਾ ਹੈ। ਚੌਂਕੀ ਦਾ ਅਰਥ ਕੀ ਹੈ? ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਨੇ ਅਰਥ ਕੀਤਾ ਹੈ ਕਿ ਚੌਂਕੀ ਦਾ ਅਰਥ ਹੈ ਸਾਵਧਾਨ ਪਹਿਰਾ। ਦੂਸਰਾ ਚੌਂਕੀ ਦਾ ਅਰਥ ਹੈ ਸਾਵਧਾਨ ਪਹਿਰੇ ਦੇ ਨਾਲ ਕਿ ਚਾਰ ਆਦਮੀਆਂ ਦਾ ਸਮੂਹ। ਚੌਥਾ ਅਰਥ ਕੀ, ਤੀਸਰਾ ਅਰਥ ਕੀਤਾ ਹੈ ਕਿ ਭਜਨ ਮੰਡਲੀ ਰੱਬ ਦੀ ਕੀਰਤੀ ਕਰਨ ਵਾਲੇ ਚਾਰ ਆਦਮੀਆਂ ਦਾ ਇਕੱਠ। ਪਰ ਜਦੋਂ ਅਸੀਂ ਚੌਂਕੀਆਂ ਦੇ ਅਰਥ ਕਰਾਂਗੇ ਤੇ ਇਹਨਾਂ ਨੂੰ ਤਿੰਨ ਹਿੱਸੇ ਵਿੱਚ ਇੱਕ ਵਿਦਵਾਨ ਨੇ ਮੰਨਿਆ, ਨਿਤਨੇਮ ਦੀਆਂ ਚੌਂਕੀਆਂ, ਇਤਿਹਾਸਕ ਚੌਂਕੀਆਂ ਤੇ ਯਾਤਰੂਆਂ ਦੀਆਂ ਚੌਂਕੀਆਂ। ਮੇਰੀ ਬੇਨਤੀ ਨੂੰ ਥੋੜਾ ਜਿਹਾ ਤਵੱਜੋ ਦਿਆ ਜੇ। ਤਿੰਨਾਂ ਨੂੰ ਅਸੀਂ ਸੰਖੇਪ ਵਿੱਚ ਵਚਨਾ ਕਿ ਕਿਹੜੀਆਂ ਚੌਂਕੀਆਂ ਨੇ ਜਿਨ੍ਹਾਂ ਨੂੰ ਅਸੀਂ ਜੁਗੋ ਜੁਗ ਅਟਲ ਲੋਚਨੇ ਆ। ਪਹਿਲੀ ਚੌਂਕੀ ਹੈ ਨਿਤਨੇਮ ਦੀ ਚੌਂਕੀ। ਨਿਤਨੇਮ ਦਾ ਅਰਥ ਹੈ ਤੇ ਪੰਜ ਬਾਣੀਆਂ ਦਾ ਨਿਤਨੇਮ ਨਾ ਸਮਝਿਓ, ਮੈਂ ਬੇਨਤੀ ਕਰਨ ਲੱਗਾ। ਨਿਤਨੇਮ ਦੀ ਚੌਂਕੀ ਦਾ ਅਰਥ ਹੈ ਜਿਹੜੀ ਮਰਿਆਦਾ ਨਿਤ ਦੀ ਉੱਥੇ ਨਿਭਾਈ ਜਾਂਦੀ ਹੋਵੇ। ਉਸ ਨਿਤਨੇਮ ਦੀ ਚੌਂਕੀਆਂ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕੀਰਤਨ ਦੀਆਂ ਚੌਂਕੀਆਂ। ਚੌਂਕੀ ਦਾ ਅਰਥ ਚੌਕੜੀ ਵੀ ਹੈ, ਚੌਂਕੀ ਦਾ ਅਰਥ ਪਹਿਰਾ ਵੀ ਹੈ। ਇਹ ਕਦੀ ਨਾ ਭੁੱਲੀਏ ਕਿ ਇਹਦੇ ਅਰਥ ਇਹ ਜਦੋਂ ਕਰਾਂਗੇ, ਚੌਂਕੀ ਦਾ ਅਰਥ ਸਾਵਧਾਨ ਪਹਿਰਾ। ਸਿੱਖ ਨੂੰ ਇੱਕ ਭਰੋਸਾ ਹੈ ਕਿ ਮੇਰੇ ਅੰਦਰ ਤੇ ਬਾਹਰ ਨੂੰ ਜੇ ਕੋਈ ਬਚਾ ਸਕਦਾ ਹੈ ਉਹ ਕੇਵਲ ਸ਼ਬਦ ਦੀ ਚੌਂਕੀ ਬਚਾ ਸਕਦੀ ਹੈ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਆਪਾਂ ਪੜ੍ਹਨੇ ਵੀ ਹਾਂ, ਕਹਿਣ ਲੱਗੇ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ। ਮੈਂ ਕੁਝ ਕੁ ਬਾਣੀ ਵਿੱਚੋਂ ਪ੍ਰਮਾਣ ਅਰਜ ਕਰਕੇ ਇਸ ਚੌਂਕੀ ਵੱਲ ਆਉਣਾ ਹੈ। ਚੌਂਕੀ ਦਰ ਤੇ ਸਿੱਖ ਨੂੰ ਭਰੋਸਾ ਹੈ ਕਿ ਸ਼ਬਦ ਦੀ ਚੌਂਕੀ ਮੈਨੂੰ ਅੰਦਰੋਂ ਤੇ ਬਾਹਰੋਂ ਰੱਖ ਦੀਏ। ਅੱਜ ਵੀ ਸਿੱਖ ਜਦੋਂ ਸ਼ਬਦ ਦੀ ਕਮਾਈ ਕਰਦਾ ਹੈ, ਇਹਨੂੰ ਪਤਾ ਮੈਨੂੰ ਅੰਦਰ ਦੇ ਵਿਕਾਰਾਂ ਤੋਂ ਵੀ ਸ਼ਬਦ ਨੇ ਰੱਖਣਾ ਹੈ ਤੇ ਜਿੱਦਨ ਮੇਰੇ ਤੇ ਬਾਹਰ ਮੁਸੀਬਤ ਆ ਪਈ ਉਦਨ ਵੀ ਮੈਨੂੰ ਗੁਰੂ ਕੇ ਸ਼ਬਦ ਨੇ ਹੀ ਰੱਖਣਾ ਹੈ। ਸ਼ਬਦ ਹੈ ਕਿ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਸਾਡੇ ਚਾਰ ਚਫੇਰੇ ਚੌਕੀਦਾਰ ਤੇ ਸਖਤ ਪਹਿਰਾ ਗੁਰੂ ਨੇ ਲਾ ਦਿੱਤਾ। ਜਦੋਂ ਅਸੀਂ ਸ਼ਬਦ ਨੂੰ ਕਮਾਇਆ, ਕਹਿਣ ਲੱਗੇ ਇੰਨਾ ਤਕੜਾ ਪਹਿਰਾ ਲਾ ਦਿੱਤਾ ਕਿ ਜਿਸ ਦਿਨ ਜਮਦੂਤ ਮੈਨੂੰ ਲੈਣ ਆਇਆ ਹੈ ਉਹਨੇ ਦੇਖਿਆ ਦੇ ਚਾਰ ਚਫੇਰੇ ਤਾਂ ਸ਼ਬਦ ਦਾ ਪਹਿਰਾ ਹੈ। ਜਮਦੂਤ ਵੀ ਆਪਣੀ ਲੱਜਿਆ ਨਾਲ ਸ਼ਰਮ ਦਾ ਮਾਰਾ ਪਿੱਛੇ ਚਲਾ ਗਿਆ। ਜਿਹਦੇ ਕੋਲ ਸ਼ਬਦ ਦੀ ਚੌਂਕੀ ਹੋਵੇ, ਸ਼ਬਦ ਦਾ ਪਹਿਰਾ ਹੋਵੇ, ਉਹਦੇ ਨੇੜੇ ਜਮਦੂਤ ਵੀ ਨਹੀਂ ਆਉਂਦਾ। ਰਾਮ ਮਨ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਇੱਕ ਸ਼ਬਦ ਅਸੀਂ ਹੋਰ ਪੜ੍ਹਨੇ ਆ, ਇਹਨੂੰ ਚੌਕੀ ਕਹਿ ਲੋ, ਇਹਨੂੰ ਰਾਮ ਨਾਮ ਕੀ ਕਾਰ ਕਹਿ ਲੋ। ਜਿਹਦੇ ਕੋਲ ਚੌਂਕੀ ਹੈ, ਸਾਹਿਬ ਨੇ ਸ਼ਬਦ ਵਰਤੇ ਨੇ ਚੌਂਕੀ ਦਾ ਅਰਥ ਅਸੀਂ ਇੱਕ ਹੋਰ ਵੀ ਕਰਨੇ ਆ ਕਿ ਚਾਰ ਪਾਵਿਆਂ ਵਾਲੀ ਬਹਿਣ ਵਾਲੀ ਇੱਕ ਥਾਂ ਲੱਕੜ ਦੀ ਬਣਾਈ ਜਾਂਦੀ, ਉਹਦੇ ਲਈ ਵੀ ਚੌਂਕੀ ਵਰਤਨੇ। साहब ने क्या कहन लगे, ताती वाओ ना लगी पार ब्रह्म शरणाई, से कोई शब्द दी चौंकी है ते रोज अची मांगने हैं, हे मेरे गुरु रामदास मेर करी, सिख तो कदी शब्द दी चौंकी दा पहरा ना हटे। देखो ए दे भाव ने कोई एवं थोड़ा कही जाने चौंकियां अटल रहे, ओते बेनती कर रहे हैं। हजूर ने बाणी विच दी व्याख्या की है, कह लगे ताती वाओ ना लगी पार ब्रह्म शरणाई, चौगिर्द हमारे राम कार ते चौंकी है शब्द दी, चौगिर्द हमारे राम कार दुख लगे ना भाई, सतगुर पूरा भेटिया जिन बणत बनाई, राम नाम औख दिया एका लिव लाई। देखो ए शब्द दी चौंकी है, जदो सेखे भावना नाल पढ़द सिर कर बैठो हरजन प्यारे, सतगुर तुमरे काश वारे, दुष्ट दूत परमेश्वर मारे, जदो विच इक तुक पढ़ने एदा मतलब एदे कोल शब्द दी चौंकी है। जदो असी पढ़ने जाको मुश्किल अत बने, ढोई कोए न दे लागू होए दुश्मना, साख ते भज खले सबो भजै आसरा, चूकै सब सराओ पर बेनती करी तेरे कोल शब्द दी चौंकी होवे, सारे छड के चले जाणगे, शब्द दी चौंकी वालिया नू तत्ती वाव नहीं लगदी हुंदी। कहन लगे सबो भजै आसरा चूकै सब असराओ, चित आवे ओस पार ब्रह्म लगे ना तत्ती वाओ। ए है शब्द दी चौंकी। साहब धन गुरु ग्रंथ साहब दी बाणी विचो एक नहीं बेअंत प्रमाण ने कि शब्द दी चौंकी सिख नू अंदरों बारो रख दी ने। एक शलोक असी पढ़ने आ कि धर्म राज ने दूतां नू एक गल कही सी, कहन लगा देखो तुसी मेरे हुक्म नू पालदे हो, ए अमृत बाणी विचो बचन ने, पर एक कहिंदा मेरी बेनती सुनियो कि जिथे शब्द कीर्तन दी चौंकी होवे, असी लोग कहिंदे आ कीर्तन दा असर कोई नहीं, गुरु ग्रंथ साहिब दी बाणी जदो गुरु पुकार के कह ते करिए कि अधूरे ज्ञान ने साडी बेड़ी दोबन ते लग पिया है। पढ़िया जपजी साहिब ही कदी शुद्ध नहीं हुंदा, वाहिगुरु मेर करे दावा नहीं, पर चार पांच शब्द पढ़े, दो दिन माइक ते बोलन दी जाच आ गई, ते पंजवें दिन चुक के बैग तुर पै लोकां नू सिख्या देन लई, गुरु ग्रंथ साहिब जी नू पढ़ो शब्द दी चौंकी सिख नू रख दी है। कहन लगे जे साधु गोविंद भजन कीर्तन नानक नीत, शब्द दी चौंकी है, जिथे बंदगी करन वाला साधु बैठा होवे, जिथे परमात्मा दा कीर्तन हुंदा होवे, जिथे बंदगी करन वाले गुरमुख जनो उन्हां दे चार चफेरे शब्द दी चौंकी भी है, ते सच जानो उन्हां दे चार चफेरे अकाली बेड़े भी ने, उन्हां दे चार चफेरे शहीदी पहरे भी ने, ए चौंकियां ने। हजूर ने कृपा कीती जे साधु गोविंद भजन कीर्तन नानक नीत, ते धर्मराज कहना ना हौ ना तू, ना मेरा ते ना तेरा, ना हौ ना तू, हणै छुटै निकट ना जाइयो, दूत एवे शब्द की चौंकी। हजूर दी बाणी पढ़ने जित सिख कोल शब्द दी चौंकी है, ओ कहंदा मैं किते भी चला जा मेरे उत्ते मेरे गुरु दा पहरा है। सिखा केवल बाहरों नहीं शब्द दी चौंकी वालिया दे अंदर भी पै रही, ते शब्द दी चौंकी वालिया ने कहा घर बाहर तेरा परवासा, तू जन कह है छंग, कर कृपा प्रीतम प्रभ अपने, नाम जपो हर रंग, जन को प्रभ अपने का तान, तान की ये शब्द दी चौंकी, जन को प्रभ अपने का तान, जो तू करे करावे स्वामी सा मसलत परवान। जिदे कोई शब्द दी चौंकी ओने कहा हर का नाम हृदय नित त्याही, ये शब्द दी चौंकी है, संगी साक्षी सगल तराई, गुर मेरे संग सदा है नाले, सिमर सिमर ति सदा संभाले, कहन लगे तेरा किया मीठा लागे, हर नाम पदार्थ नानक मांगे। जिदे कोई शब्द दी चौंकी ओ कहंदा उठत सुखियां बैठत सुखियां, कि ये शब्द दी चौंकी ओदी रखवाली नहीं करदी, उठत सुखियां बैठत सुखियां भौ नहीं लागे जां ऐसे बुझियां, राखा एक हमारा स्वामी, ये शब्द की चौंकी है, राखा एक हमारा स्वामी, सगल घटा का अंतर जामी, कार सुख वसिया सोए अचिंता जाग अचिंता, जहां कहां ये शब्द चौंकी है, जहां कहां प्रभ तू वर्तनता, कार सुख वसिया बाहर सुख पाया, पर किन्ना ने जिन्ना कुल चौकी चो गिरद हमारे, कार सुख वसिया बाहर सुख पाया, कहो नानक गोर मंत्र दड़ाया, शब्द की चौंकी है। जदो असी गुरु ग्रंथ साहिब दी बाणी विचो पढ़ने ते मेरे मन चा जाया भी कली चौकी शब्द दी अर्थ करके देखो, जिथे गुरु दा सख्त पहरा होवे, जिथे गुरु सिख दे नाल होवे, कि ये मेरे गुरु जी दा पहरा नहीं। जदो हजूर दी अमृत बाणी पढ़ने दातार कृपालू जी ने मेहर की शरीरक तौर ते भी गुरु पहरा दिंदा ते सच जानो अंदर दे जीवन ते भी पहरा दिंदा। अज तुरिया है सिख भावना नाल कि मैं धन गुरु कलगीधर जी दे बचन नू कमान तुरिया, पर मन दा कोई पता नहीं केड़े वेले मन ने पुठे पासे तुर पैने। तुरिया गुरु दा हुक्म मनन आ पहुंचिया एक वेशवा दे दर ते, अगे गुरु ने शरीरक तौर ते भी चौंकी ला दिती, आत्मक तौर ते भी लाई। कह लगे तू शब्द नू मन के तुरिया है ते जिदे कोल शब्द दा पैरा होवे ओनू मैं अंदरों ते बाहरों कदी डुबन नहीं देंदा। असी चौंकी मंगने शब्द दी, हे दाता तू मेहर कर मैं अगे विषय वल तुरने। एक दो प्रमाण होर अर्ज करके कि सतगुरु दे शब्द दी चौंकी साडे नाल ने। एक शब्द मैं अर्ज कर दिया, जदो सिख नू वकार सतांदे ने एदे तो किसे नहीं जे बचाना, जितना मर्जी भज लईए ना ता अंदर दे वकारा तो जन्म देन वाली मां किसे नू बचा सकी है, ना अंदर दी मलीन बरती तो सके भैन भरा बचा सके ने, ना रुपये नाल कदी वकारा तो कोई बचे है। जिन्ने भी बचना ओने शब्द दी चौंकी नाल बचना है। साहब कहिंदे उनते राखे बाप ना माई, उनते राखे मीत ना भाई, दर्ब सियाणप ना ओ रहते, साध संग ओए दुष्ट वत होते। पर साध संगत विच कौन बचांदा है, एदा उत्तर गुरु ग्रंथ साहिब ने दिता। कहन लगे राख पिता प्रभ मेरे, शब्द दी चौंकी की, मोय निर्गुण सब गुण तेरे, शब्द दी चौंकी, पंच बिखादी एक गरीबा राखो राखन हारे, खेद करें अर बहुत संतावे आयो शरण तुहारे, कर कर हारियो अनक बहु भांति छोड़े कतू नाई, एक बात सुन ताकि ओटा साध संग मिट जाई, कर कृपा संत मिले मोए तिन ते धीरज पाया, संती मंत दियो मोए निरपो गुर का, शब्द कमाया चौकी चो गिरद हमारे, गुर का शब्द कमाया जीत लिए ओ मां बिखादी। जिदे कोई शब्द दी चौकी अंदर नू जितेगा, जीत लिए ओ मां बिखादी, सहज सुहेली बाणी, कहो नानक मन भया परगासा पाया पद निर्बाणी। जिदे कोई शब्द दी चौकी है ओ कहंदा वड्डी कौम वस भागा नाही, मौकम फौज हथ लीरे, कहो नानक तिन जन निर्दलिया, जिदे कोई शब्द दी चौकी है साध संगत कह चली रे। जिदे कोई शब्द दी चौकी ओ कहंदा पापड़िया पाछाड़ बाण सचावा सन कह, ए शब्द दी चौकी है गुरमंत्र दा चितार, नानक दुख ना थी भाई। मेरे कहन तो मुराद गुरु के सिखो शब्द सिख दी पहरा देंदा अंदर ते बाहर दा। जेड़िया साडिया चौकिया सी अटल मंगने, एक ता ए मंगने दाता किते भी जाइए शब्द दा पहरा तू सानू बख्शी। शब्द दे पहरे वाला छेती किते थिड़कदा नहीं, डिगदा नहीं, डोलदा नहीं। उस तो इलावा साडिया नित नेम दिया चौकिया ने, हरिमंदर साहब दा किवाड़ खुलदा है, सर्दिया ते गर्मिया विच किवाड़ खोलन दे समय वख वख ने। मैं एक दिन सोचदा पिया सां कि सर्दिया दे विच तकरीबन 19 घंटे लगातार कीर्तन हुंदा है, बनदा इन्ना कुछ समा, ते जदों असीं गर्मिया भी तकने उन्नू 21 घंटे कीर्तन हुंदा, एदू वड्डा गातार एदू वड्डा दर कित्थों लभेगा। पंज चौंकियां ने साडियां, भाई कान सिंह नाभा होणा ने चार लिखियां ने, पर अज पंज प्रचलित ने भावे चौंकियां कई होर ने। पहली चौंकी अर्ज कर रहे नितनेम कीर्तन दी चौंकी, पहली चौंकी है आशा की वार दी चौंकी, दूसरी चौंकी है बिलावल की चौंकी, तीसरी चौंकी असी पढ़ने हां ओ है चरण कमल की चौंकी, चौथी चौंकी है सोदर की चौंकी, ते जेड़ी पंजवी चौंकी ओ है कल्याण दी चौंकी, जेड़िया जुगो जुग अटल मंगने। मैं फिर बेनती करा के इस तो पहला एक चौंकी होर है जिन्हों असी भुला नहीं सकांगे, ओ वे तपहरे दी चौंकी। तपहरे दा अर्थ आप समझ लियो के आसा की वार तो पहला एक घंटा गुरु के कीर्तनीय कीर्तन कर दे। ए चौंकी कदो तो शुरू हुई, कल भी शायद अर्ज कीती सी के परसों, ए चौंकी बाबा श्याम सिंह जी आटा मंडी वाले अड्डन शाही सेवा पंथी महापुरुषा दी संपर्दा विचों, उस महापुरुष ने अपनी सारी जिंदगी विचों 70 साल दे करीब, अज फिर मैं उनु वाचिया 70 साल दे करीब सिरंदे नल कीर्तन कीता, ते अपनी जिंदगी विच एक नागा ना पैन दिता। उना दे नां ते तपहरे जेड़ी सब तो पहली चौंकी है उना ने शुरू कीती सी। उस महापुरुष दे जीवन नु कदी पढ़ो, ओना ने की करना, सरंदा ओना दे मोढे ते हुंदा सी, हाथ ओना दे विच इक खुरपा ते गले विच झोली पाई होनी, एक मोढे ते झोली होनी, की करना, सरंदे नाल कीर्तन करना, कीर्तन तो बाद जदों बाहर निकलना ते दरबार साहिब दी परिक्रमा जिहड़ी छोटी सी कबूतरा ने विठा कीतियां होनियां, उस महापुरुष ने खुरपे नाल उन्हां विठा नूं खरोच खरोच के झोली विच पा के बाहर लिजा के सटना। किसे ने पुछया भी इह की झोली च पाई फिरदे हो, उन्हां ने कहा इह उह चीजा ने, उह दात है जिहड़ी मैनूं गुरु रामदास दे दर नाल जोड़ के रखदी है। एक पासे सरंदा है, एक पासे झोली है। पहली चौकी दुपहरे दी उन्हां शुरू कीती आप जी दे ज्ञात लई कि पहला वो अंदर नहीं संकीर्तन करदे। हुण तां दुपहरे दा कीर्तन अंदर शुरू हुंदा है, जिन्हां नूं मर्यादा दा पता है। पहला उन्हां की करना जिहड़ा दर्शनी द्योड़ी दे किवाड़ ने ना इहदे सामने आके सरंदा लै के कीर्तन करन लग पैणा। हे गुरु रामदास सच्चे पातशाह, बिना किसे माया तों, बिना किसे तमा तों, उन्हां ने पहला दर्शनी ड्यूड़ी दे बाहर कहंदे ने कीर्तन करदे रहे, अखीर ते उन्हां ने कीर्तन अंदर शुरू कीता। 70 साल उस महापुरुष ने कीर्तन कीता दुपहरे ना, ते कदी कोई पछाण नहीं सी सकदा ए बाबा श्याम सिंह जी आटा मंडी वाले ने। पिछले दिन ये गुरमुख प्यारे दसदे पए सन के एक वारी संत बाबा सुंदर सिंह जी पिंडरां वाले मिलन गए। मैं कहना सिखी तां इन्हां साधुआं दे सिर ते खलोती जिन्हां ने शरीर तन मन तन सब कुछ सौंप दिते। बाबा सुंदर सिंह जी पिंडरां वाले मिलन गए भी चलो बाबा श्याम सिंह नूं मिल गए। कहिंदे ने जदों उन्हां दे स्थान ते गए, इन्हां दा स्थान जदों सी बाबा दीप सिंह वाले गुंगे वाले पासों बाहर नूं निकलने रस्ते विच है, अजे भी ओह बाबा जी दा स्थान है। उन्हां दे हाथ विच एक तां साइकल दा मदगाड ते एक हाथ दे विच उन्हां ने मांझा पकड़िया। की पै करन के मदगाड दे नाल तां ओह नाली दा गंद अगे करन ते मांझे दे नाल ओहनूं साफ पै करन। कोल गए जा के पुछदे ने बाबा सुंदर सिंह जी कि असीं बाबा श्याम सिंह नूं मिलना है। कह लगे अंदर चलो आओ तुहानूं उन्हां नूं मिलाने। मदगाड रख के मांझा रख के अंदर गए ते जा के कहन लगे महापुरशो करनी वाले हो, इस खलड़े दा नाम श्याम सिंह है, मेनू श्याम सिंह कहिंदे ने। पहली चौंकी हरिमंदर साहिब च दुपहरे दी बाबा श्याम सिंह उन्हां ने शुरू कीती। 70 साल उन्हां ने सरंदे नाल कीर्तन कीता ते अज बकायदा हुण ओह महापुरश 1926 नूं चलाना कर गए सन। 1923 नूं जिहड़ी कार सेवा होई है उस कार सेवा दे जथेदार बाबा श्याम सिंह सन। 1926 नूं उन्हां चलाना कीता, उस तों बाद कुछ समा चली। हुण प्रबंधक कमेटी वल्लों पक्का ही इह कर दिता गया कि आसा की वार दे कीर्तन तो पहला एक कीर्तनी जथा उथे बैठ के दुपहरे दा कीर्तन करदा है। एक घंटा ओ कीर्तन हुंदा है, ओ वे दुपहरे दी चौंकी। ध्यान दिओ कि चौंकियां दी अटलता मैं बेनती, तिन्ने विषय सोहणे ने, चौंकियां झंडे ते बुंगे। उस तों बाद जदों पहर रात रहिंदियां गुरु के कीर्तनी आउंदे ने, आसा की वार दा कीर्तन आरंभ हुंदा है। आप नूं पता है संपूर्ण आसा की वार हुंदी है, उसे दरमियान ही धन गुरु ग्रंथ साहिब कृपालू जी दा प्रकाश हुंदा है। एक अरदास प्रकाश करके एक जदों सूरज दी टिक्की निकलन लगे, उथों दी मर्यादा है पहली चौंकी भावे दुपहरे दी के, पर पंजां चौंकियां विचों पहली आसा की वार दी। जदों उधर सूरज दी टिक्की निकलन लगदी है ते नाल ही गुरु के कीर्तनीय शब्द ला दिंदे ने, अखीरला शलोक पौड़ी संत पढ़दे ने, हर जुग जुग भगतू पाया पैज रखदा आया राम राजे। उस तों बाद अरदास होनी है। अरदास तो बाद जदों सूरज दियां किरणा धरती ते पैण लगनियां ने ते दूसरे कीर्तनीय जथे ने आ जाणा, ओहदे नाल ही फिर बिलावल दी चौंकी शुरू हो जांदी है। इह वे दूजी चौंकी, पहला अर्ज कर रहे हां नित नेम दियां चौंकियां, बिलावल दी चौंकी हुंदी है। उस तों बाद जदों तीसरी चौंकी है ओहदे लई सियाणे सज्जना ने ओहदा नाम रखिया सी, ओहनूं कहिंदे ने चरण कमल की चौंकी। ओहदे विच चरण कमल प्रभ के नित्याऊं वाला शब्द पढ़िया जांदा है। इह तीसरी चौंकी है। इह पंज चौंकियां मैं तां कहियां ने, कीर्तन तां होर भी हुंदा है पर इह पंज वेले उत्थे बकायदा अरदास कीती जांदी। चरण कमल की चौंकी लगी। उस तों बाद देखो आसा दी वार ਜਦੋਂ ਸੂਰਜ ਦੀ ਟਿੱਕੀ ਨਿਕਲਦੀ ਹੋਵੇ ਤੇ ਆਸਾ ਕੀ ਵਾਰ ਦੀ ਸੰਪੂਰਨਤਾ ਹੈ ਤੇ ਉਧਰ ਸੂਰਜ ਅਸਤ ਹੁੰਦਾ ਹੋਵੇ ਤੇ ਨਾਲ ਸੋਦਰ ਦੀ ਚੌਂਕੀ ਲੱਗ ਜਾਂਦੀ ਹੈ। ਇਹ ਚੌਥੀ ਚੌਂਕੀ ਹੈ। ਸੂਰਜ ਅਸਤ ਹੋ ਰਿਹਾ ਹੈ ਤੇ ਸੋਦਰ ਰਹਿ ਰਾਜ ਸਾਹਿਬ ਜੀ ਦੀ ਚੌਂਕੀ ਸ਼ੁਰੂ ਇੱਥੇ ਕਰਦੇ ਨੇ। ਹਰ ਯੁਗ ਯੁਗ ਭਗਤ ਉਪਾਇਆ ਤੈਜ ਰੱਖਦਾ ਆਇਆ ਰਾਮ ਰਾਜੇ। ਮੇਰੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕੈਸੀ ਤੁਸੀਂ ਕਮਾਲ ਦੀ ਖੇਡ ਵਰਤਾਈ। ਇਹ ਤੁਸੀਂ ਬਕਾਇਦਾ ਚੌਂਕੀਆਂ ਮੁਕਰਰ ਕੀਤੀਆਂ ਤੇ ਦੇਖੋ ਇਹਨਾਂ ਚੌਂਕੀਆਂ ਨੂੰ ਸੱਤੇ ਬਲਵੰਡ ਵਰਗੀਆਂ ਲਾਇਆ, ਇਹਨਾਂ ਚੌਂਕੀਆਂ ਨੂੰ ਭਾਈ ਬਾਬਕ ਵਰਗੀਆਂ ਲਾਇਆ, ਇਹਨਾਂ ਚੌਂਕੀਆਂ ਨੂੰ ਭਾਈ ਮਨਸ਼ਾ ਸਿੰਘ ਵਰਗੇ ਗੁਰੂ ਕੇ ਕੀਰਤਨੀਏ ਸ਼ੇਰੇ ਪੰਜਾਬ ਦੇ ਵੇਲੇ ਜਿੰਨਾ ਕੀਰਤਨ ਕੀਤਾ, ਮੈਂ ਕਹਿੰਦਾ ਸਿਦਕ ਦਾਤਿਆ ਕਿਤੇ ਉਹੋ ਜਿਹਾ ਸਾਨੂੰ ਬਖਸ਼ ਦੇ, ਕਿਤੇ ਅੰਦਰ ਦਾ ਟਿਕਾ ਬਖਸ਼ ਦੇ। ਕੀਰਤਨ ਕਰਦੇ ਨੇ ਭਾਈ ਮਨਸਾ ਸਿੰਘ ਤੇ ਪਰਕਰਮਾ ਵਿਚ ਤਿਲ ਸੱਟਣ ਨੂੰ ਥਾਂ ਨਹੀਂ ਤੇ ਜਿੱਥੇ ਪੈਂਦੇ ਨੇ ਉੱਥੇ ਘਰ ਵੀ ਕੱਚਾ, ਉੱਥੇ ਰੋਟੀ ਖਾਣ ਲੱਗਿਆ ਮਿੱਟੀ ਦੇ ਬਰਤਨ ਵੀ ਕੱਚੇ। ਜੇ ਸ਼ੇਰੇ ਪੰਜਾਬ ਆ ਕੇ ਕਹਿੰਦਾ ਭਾਈ ਮਨਸਾ ਸਿੰਘ ਮੈਂ ਤੈਨੂੰ ਕੁਝ ਦੇਣਾ ਚਾਹਨਾ, ਅੰਦਰੋਂ ਕੁੱਟ ਕੇ ਬੂਹਾ ਮਾਰ ਦਿੰਦੇ ਨੇ। ਕਹਿਣ ਲੱਗੇ ਗੁਰੂ ਰਾਮਦਾਸ ਦਾ ਕੀਰਤਨੀਆ ਕਿਸੇ ਬਾਦਸ਼ਾਹ ਦੇ ਦਰ ਦਾ ਮੁਸਾਜ ਨਹੀਂ, ਜਦੋਂ ਉਹਨੂੰ ਲੋੜ ਹੋਵੇਗੀ ਆਪੇ ਪੱਕੇ ਦੇ ਦੇਗਾ, ਤੇਰੀ ਕੀ ਤਾਕਤ ਮੈਨੂੰ ਕੋਈ ਦੇ ਜਾਏ। ਉਹ ਜਦੋਂ ਕੀਰਤਨ ਕਰਦੇ ਨੇ ਉੱਥੇ ਉਹਨਾਂ ਇੱਕ ਗੱਲ ਕਹੀ ਸੀ, ਜੇ ਦੇਣ ਆਇਆ ਹੈ ਤੇ ਗੁਰੂ ਰਾਮਦਾਸ ਦੇ ਚਰਨਾਂ ਵਿਚ ਬੇਨਤੀ ਕਰ ਜਾ, ਅੰਤਲੇ ਸਮੇਂ ਤੱਕ ਸੇਵਾ ਨਿਭ ਜਾਏ ਤੇ ਮਾਲਕਾ ਕਿਸੇ ਦੇ ਦਰ ਦਾ ਮੁਥਾਜ ਨਾ ਕਰੀ, ਕਿਸੇ ਦੇ ਘਰ ਦਾ ਮੁਥਾਜ ਨਾ ਕਰੀ। ਲਾਹੌਰ ਗਿਆ ਵਾਪਸ, ਕਹਿੰਦੇ ਨੇ ਇੱਕ ਦਿਨ ਭਰੇ ਦਰਬਾਰ ਵਿਚ ਮੱਥੇ ਤੇ ਹੱਥ ਰੱਖ ਕੇ ਸ਼ੇਰੇ ਪੰਜਾਬ ਨੇ ਕਿਹਾ, ਜਿਨ੍ਹਾਂ ਦੇ ਚਰਨਾਂ ਦੀ ਧੂੜ ਮੈਂ ਲੋਚਣਾ ਉਹ ਮੈਨੂੰ ਨਹੀਂ ਚਾਹੁੰਦੇ, ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੇਰੀਆਂ ਝੋਲੀਆਂ ਚੁੱਕਦੇ ਪਏ। ਸ਼ਬਦੋ ਨੇ ਕਹੇ, ਮੈਂ ਬੇਨਤੀ ਕਰ ਰਿਹਾ, ਸੂਰਜ ਦੀ ਟਿੱਕੀ ਨਿਕਲਣ ਦੇ ਨਾਲ ਹਰ ਯੁਗ ਯੁਗ ਭਗਤ ਉਪਾਇਆ ਆਸਾ ਕੀ ਵਾਰ ਦੀ ਸੰਪੂਰਨਤਾ, ਤੇ ਇਧਰ ਸੂਰਜ ਦੀ ਟਿੱਕੀ ਸਭ ਦੇ ਅਸਾਰ ਹਰ ਯੁਗ ਯੁਗ ਭਗਤ ਉਪਾਇਆ ਸੋਦਰ ਦੀ ਚੌਂਕੀ ਲੱਗ ਜਾਂਦੀ ਹੈ। ਸੋਦਰ ਦੀ ਚੌਂਕੀ ਚੌਥੀ ਚੌਂਕੀ ਹੈ। ਉਸ ਤੋਂ ਅੱਗੇ ਜਿਹੜੀ ਚੌਂਕੀ ਆਉਂਦੀ ਏ, ਚਾਰ ਘੜੀਆਂ ਰਾਤ ਗਈ, ਉਹ ਚੌਂਕੀ ਹੈ ਕਲਿਆਣ ਕੀ ਚੌਂਕੀ। ਕਲਿਆਣ ਦੇ ਸ਼ਬਦ ਰਾਗ ਦੇ ਪੜੇ ਜਾਂਦੇ ਨੇ। ਇਹ ਸਾਡੀਆਂ ਪੰਜ ਚੌਂਕੀਆਂ ਨੇ ਜਿਹੜੀਆਂ ਕੀਰਤਨ ਦੀਆਂ ਨੇ। ਇਸ ਤੋਂ ਇਲਾਵਾ ਵੀ ਉੱਥੇ ਕੀਰਤਨ ਹੁੰਦਾ ਹੈ। ਅਸੀਂ ਸਾਰੇ ਅਰਦਾਸ ਕਰਨੇ ਆ, ਹੇ ਮੇਰੇ ਗੁਰੂ ਗ੍ਰੰਥ ਸਾਹਿਬ ਮੇਰ ਕਰੀ, ਰਹਿੰਦੀ ਦੁਨੀਆਂ ਤੱਕ ਤੇਰੇ ਇਸ ਘਰ ਦੀਆਂ ਚੌਂਕੀਆਂ ਜੁਗੋ ਜੁਗ ਅਟਲ ਰਹੇ, ਤੇਰੇ ਘਰ ਵਿਚ ਆਸਾਂ ਕੀ ਵਾਰ ਗੂੰਜਦੀ ਰਹੇ, ਤੇਰੇ ਘਰ ਵਿਚ ਸੋਦਰ ਦੇ ਸ਼ਬਦ ਸੁਣਾਈ ਦਿੰਦੇ ਰਹਿਣ, ਮੇਰ ਕਰੀ। ਤੇ ਇਸ ਪੰਜੇ ਚੌਂਕੀਆਂ ਨਿਤਨੇਮ ਦੀਆਂ ਸਾਨੂੰ ਜ਼ਿੰਦਗੀ ਦਿੰਦੀਆਂ ਨੇ। ਜਦੋਂ ਅਸੀਂ ਆਸਾ ਕੀ ਵਾਰ ਦਾ ਸਵੇਰੇ ਕੀਰਤਨ ਸੁਣਨੇ ਆ ਤੇ ਚੌਂਕੀ ਸਾਨੂੰ ਇੱਕ ਪਹਿਰਾ ਦਿੰਦੀ ਪਈ ਏ। ਮੈਂ ਅਰਜ਼ ਕੀਤੀ ਚੌਂਕੀ ਦਾ ਅਰਥ ਹੈ ਸਾਵਧਾਨ ਪਹਿਰਾ, ਤੇ ਚੌਂਕੀ ਪਹਿਰਾ ਦੇ ਕੇ ਕਹਿੰਦੀ ਏ, ਸਿੱਖਾ ਕਦੀ ਭੁੱਲੀ ਨਾ, ਹੁਸ਼ਿਆਰ ਹੋ, ਆਪਣੇ ਗੁਰੂ ਤੋਂ ਕੁਰਬਾਨ ਜਾ। ਜਿਹੜਾ ਗੁਰੂ ਕੇ ਸਿੱਖਾ ਇੱਕ ਖਿੰਨ ਵਿਚ ਮਨੁੱਖਾਂ ਨੂੰ ਦੇਵਤੇ ਬਣਾ ਦਿੰਦਾ ਹੈ। ਖੁਸ਼ਹਾਰ ਹੋ ਕਿ ਧਰਮ ਰਾਜ ਲੇਖਾ ਮੰਗਣੇ ਹੀ ਉੱਥੇ ਸੱਚ ਵਾਲੇ ਕੇਵਲ ਨਿਬੜਦੇ ਹੁੰਦੇ ਨੇ, ਸੁਰਖਰੂ ਹੁੰਦੇ ਨੇ। ਖੁਸ਼ਹਾਰ ਹੋ ਕਰਮ ਕਾਂਡਾਂ ਨੇ ਸਵੇਰੇ ਤੈਨੂੰ ਘੇਰਨਾ ਹੈ, ਤੂੰ ਸ਼ਰਾਧਾ ਤੋਂ, ਤੂੰ ਸੂਤਕ ਤੋਂ, ਤੂੰ ਜੰਯੂ ਤੋਂ, ਤੂੰ ਭੇਖ ਤੋਂ, ਤੂੰ ਮੁਥਾਜੀ ਤੋਂ ਉੱਪਰ ਉੱਠੀ। ਅਖੀਰ ਤੇ ਕਹਿੰਦੇ ਨੇ ਜੇ ਸ਼ਬਦ ਦੀ ਚੌਂਕੀ ਚਾਹੀਦੀਆਂ ਤੇ ਇਹਨੂੰ ਕਦੀ ਭੁੱਲੀ ਨਾ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ, ਰਿਜ਼ਕ ਸੰਭਾਏ। ਆਸਾ ਕੀ ਵਾਰ ਦੀ ਚੌਂਕੀ ਸਾਡੇ ਲਈ ਸਾਵਧਾਨੀ ਦਾ ਪਹਿਰਾ ਹੈ। ਉਸ ਤੋਂ ਬਾਅਦ ਬਿਲਾਵਲ ਦੀ ਚੌਂਕੀ ਸਾਡੇ ਅੰਦਰ ਨੂੰ ਖੇੜਾ ਪਈ ਦਿੰਦੀ ਏ, ਪਹਿਰਾ ਹੈ। ਚਰਨ ਕਮਲ ਦੀ ਚੌਂਕੀ ਚਰਨਾਂ ਵਿਚ ਰਹਿਣ ਦੀ ਜਾਚ ਪਈ ਦੱਸਦੀ ਹੈ। ਸੋਦਰ ਦੀ ਚੌਂਕੀ ਦੱਸਦੀ ਏ ਕਿ ਤੂੰ ਜੇ ਸੋਦਰ ਤੇ ਪ੍ਰਵਾਨ ਹੋਣਾ ਤੇ ਇਸ ਚੌਂਕੀ ਦਾ ਪਹਿਰਾ ਤੇਰੇ ਤੇ ਹੋਵੇ। ਤੇ ਕਲਿਆਣ ਦੀ ਚੌਂਕੀ ਅਖੀਰ ਲਈਏ, ਜੇ ਚਾਰ ਚੌਂਕੀਆਂ ਨੂੰ ਕਮਾ ਲੇਗਾ ਤੇ ਤੇਰੀ ਕਲਿਆਣ ਜ਼ਰੂਰ ਹੋਵੇਗੀ। ਬੇਨਤੀ ਕਰਾਂ, ਇਹ ਪੰਜ ਚੌਂਕੀਆਂ ਹਰਿਮੰਦਰ ਸਾਹਿਬ ਦੇ ਅੰਦਰ ਜਿਹੜੀਆਂ ਨੇ, ਇਹ ਨਿਤਨੇਮ ਦੀਆਂ ਚੌਂਕੀਆਂ ਨੇ। ਗੁਰੂ ਕੇ ਸਿੱਖਾਂ ਨੇ ਇਹਨੂੰ ਬੜੀ ਭਾਵਨਾ ਦੇ ਨਾਲ ਨਿਭਾਇਆ ਹੈ। ਉਸ ਤੋਂ ਅੱਗੇ ਨੇ ਸਾਡੀਆਂ ਇਤਿਹਾਸਕ ਚੌਂਕੀਆਂ। ਉਹ ਚੌਂਕੀਆਂ ਕਿਹੜੀਆਂ ਨੇ, ਉਹ ਮੈਂ ਦੋ ਤਿੰਨ ਬੇਨਤੀਆਂ ਜ਼ਰੂਰ ਕਰਨੀਆਂ ਨੇ। ਅੱਜ ਵੀ ਉਹ ਚੌਂਕੀਆਂ ਨਿਕਲਦੀਆਂ ਨੇ, ਭਾਵਨਾ ਵਾਲੇ ਉਸ ਚੌਂਕੀ ਵੀ ਸ਼ਾਮਿਲ ਹੁੰਦੇ ਨੇ। ਇਹਦੇ ਸੰਬੰਧੀ ਦੋ ਰਾਵਾਂ ਨੇ। ਇੱਕ ਤਾਂ ਕਹਿੰਦੇ ਨੇ ਚੌਂਕੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਹੋਣਾ ਨੇ ਪਹਿਲਾਂ ਸ਼ੁਰੂ ਕੀਤੀ। ਇੱਕ ਚੌਂਕੀ ਜਦੋਂ ਗਵਾਲੀਅਰ ਦੇ ਕਿਲੇ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕੀਤਾ ਗਿਆ ਉਦੋਂ ਸ਼ੁਰੂ ਕੀਤੀ। ਬੇਨਤੀ ਕਰਾਂ, ਪਹਿਲੀ ਚੌਂਕੀ ਸੰਬੰਧੀ ਇਹ ਨੇ ਇਤਿਹਾਸਕ ਚੌਂਕੀਆਂ, ਉਹ ਨੇ ਨਿਤਨੇਮ ਦੀਆਂ ਚੌਂਕੀਆਂ, ਭਾਵਾਂ ਇਹ ਵੀ ਚੌਂਕੀਆਂ ਨੇਮ ਨਾਲ ਨਿਭਦੀਆਂ ਨੇ, ਪਰ ਇਹਨਾਂ ਨੂੰ ਨਾਂ ਦਿੱਤਾ ਹੈ ਇਤਿਹਾਸਕ ਚੌਂਕੀਆਂ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਗਏ ਨੇ। ਆਪ ਨੂੰ ਪਤਾ ਡਰੌਲੀ ਭਾਈ ਸਾਈ ਦਾਸ ਤੇ ਬੀਬੀ ਰਾਮੋ, ਇਹ ਭਾਵੇਂ ਰਿਸ਼ਤੇਦਾਰੀ ਵਿਚ ਸਾਈ ਦਾਸ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਸਾਂਢੂ ਹੈ, ਪਰ ਗੁਰੂ ਕੇ ਸਿੱਖੋ ਉਹਨੇ ਕਦੀ ਵੀ ਖੂਨ ਦਾ ਰਿਸ਼ਤਾ ਨਹੀਂ ਕਾਇਮ ਰੱਖਿਆ। ਉਹਨੇ ਇੱਕੋ ਗੱਲ ਕੀ, ਤੂੰ ਮੇਰਾ ਦਾਤਾ ਹੈ, ਮੈਂ ਤੇਰੇ ਦਰ ਦਾ ਭਿਖਾਰੀ, ਤੇਰੇ ਦਰ ਤੋਂ ਜੀ ਦਾਨ ਮੰਗਣ ਵਾਲਾ। ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ, ਬਹੁਤ ਸਮਾਂ ਡਰੌਲੀ ਭਾਈ ਸਾਈ ਦਾਸ ਦੇ ਘਰ ਵਿਚ ਅਟਕੇ ਨੇ। ਪਿੱਛੋਂ ਸੰਗਤ ਜਦੋਂ ਬੇਬਲ ਹੋਈ, ਕਵੀ ਸੰਤੋਖ ਸਿੰਘ ਨੇ ਸ਼ਬਦ ਲਿਖੇ ਨੇ ਕਿ ਉਸ ਵੇਲੇ ਬਾਬਾ ਬੁੱਢਾ ਸਾਹਿਬ ਵਰਗੇ ਗੁਰਮੁਖ ਸੰਗਤ ਦਰਸ਼ਨਾਂ ਲਈ ਬੇਬਲ ਹੋ ਕੇ ਜਦੋਂ ਪੁਕਾਰਦੀ ਸੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਪੱਤਰਿਕਾ ਭੇਜੀ ਤੇ ਉਹਨਾਂ ਨੇ ਕਿਹਾ ਸੀ ਕਿ ਸ਼ਬਦ ਕੀਰਤਨ ਕਰੋ, ਜੋਤੀਆਂ ਵਿਚ ਸ਼ਬਦ ਪੜੋ, ਗੁਰੂ ਅੰਦਰ ਨੂੰ ਟਿਕਾ ਦਿੰਦਾ। ਕਿਹਨਾਂ ਨੇ ਪਹਿਲੀ ਚੌਂਕੀ ਇਤਿਹਾਸ ਕੋਤੋਂ ਨਿਕਲੀ? ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼ ਉਹਨਾਂ ਨੇ ਕੀ ਕੀਤਾ ਕਿ ਆਪ ਸ਼ਬਦ ਕੀਰਤਨ ਸ਼ੁਰੂ ਕਰਾਇਆ, ਪਹਿਲੀ ਇਤਿਹਾਸਕ ਚੌਂਕੀ। ਪਰ ਜਿਹੜੀ ਖਾਸ ਕਰਕੇ ਸੀ ਚੌਂਕੀ ਕਹਿੰਦੇ ਜੁਗੋ ਜੁਗ ਅਟਲ ਹੋਵੇ ਚੌਂਕੀ, ਗੁਰੂ ਕੇ ਸ਼ਬਦ ਟੋਲੀਆਂ ਵਿਚ ਤੁਰਦਿਆਂ ਫਿਰਦਿਆਂ ਪੜਨਾ। ਦੇਖੋ ਬਿਨਾ ਸਾਜ਼ ਤੋਂ ਅੱਜ ਵੀ ਅਸੀਂ ਤੱਕਦੇ ਆ, ਇਹ ਚੌਂਕੀ ਦੀ ਆਰੰਭਤਾ ਹੋਈ ਸੀ ਜਦੋਂ ਹਜ਼ੂਰ ਗਵਾਲੀਅਰ ਦੇ ਕਿਲੇ ਵਿਚ ਜਹਾਂਗੀਰ ਨੇ ਕੈਦ ਕੀਤੇ। ਆਪ ਨੂੰ ਪਤਾ ਹੈ ਉਹ ਕਿਲਾ ਅਸਲ ਵਿਚ ਆਮ ਬੰਦਿਆਂ ਲਈ ਨਹੀਂ ਸੀ, ਉਹ ਰਾਜਸੀ ਕੈਦੀਆਂ ਲਈ ਕਿਲਾ ਸੀ। ਉੱਥੇ ਜਿਹੜੇ ਵੀ ਜਾਂਦੇ ਸਨ ਉਹਨਾਂ ਦੇ ਜਨਾਜ਼ੇ ਤਾਂ ਨਿਕਲਦੇ ਸਨ, ਪਰ ਕਦੀ ਕੋਈ ਗਵਾਲੀਅਰ ਦੇ ਕਿਲੇ ਵਿਚੋਂ ਜਿਉਂਦਾ ਨਹੀਂ ਸੀ ਆਇਆ। ਹਜ਼ੂਰ ਧੰਨ ਗੁਰੂ ਹਰਗੋਬਿੰਦ ਸਾਹਿਬ ਗਏ, ਪਹਿਲਾਂ ਤਾਂ ਇਹਨਾਂ ਲਈ ਜ਼ਹਿਰ ਵਾਲਾ ਚੋਲਾ ਤਿਆਰ ਕਰਾਇਆ ਗਿਆ ਕਿ ਚੋਲਾ ਪਹਿਰਨਗੇ, ਉਹਦੇ ਨਾਲ ਇਹਨਾਂ ਦਾ ਖਾਤਮਾ ਹੋ ਜਾਏਗਾ। ਪਰ ਉਥੋਂ ਦਾ ਦਰੋਗਾ ਬੜੀ ਭਾਵਨਾ ਵਾਲਾ ਸੀ, ਉਹਨੇ ਚੋਲਾ ਪਹਿਨਣ ਨਹੀਂ ਦਿੱਤਾ। ਦੂਸਰੀ ਬੇਨਤੀ ਉਹਨੇ ਪਹਿਲਾਂ ਕਰ ਦਿੱਤੀ, ਸਤਿਗੁਰੂ ਇਸ ਕਿਲੇ ਦੇ ਵਿੱਚੋਂ ਭੋਜਨ ਨਹੀਂ ਛਕਣਾ, ਕਿਉਂਕਿ ਇੱਥੇ ਜ਼ਹਿਰ ਪਾ ਕੇ ਦਿੱਤਾ ਜਾਂਦਾ, ਉਹ ਜ਼ਹਿਰ ਜਿਹੜਾ ਭੋਜਨ ਖਾਣ ਦੇ ਨਾਲ ਬੰਦੇ ਦੀ ਐਸਾ ਗੋਡੇ ਰਗੜ ਰਗੜ ਕੇ ਮੌਤ ਹੁੰਦੀ ਏ, ਇੱਕੋ ਦਮ ਅਸਰ ਨਹੀਂ ਕਰਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਇਸ ਕਿਲੇ ਦਾ ਭੋਜਨ ਨਹੀਂ ਛਕਣਾ। ਤਵੱਜੋ ਦਿਓ, ਅਸੀਂ ਚੌਂਕੀਆਂ ਦਾ ਇਤਿਹਾਸ ਵਾਚਨੇ, ਇਹ ਨਾ ਸਮਝੋ ਵਿਸ਼ੇ ਤੋਂ ਦੂਰ। ਹਜ਼ੂਰ ਨੇ ਕਿਹਾ ਕਿਲੇ ਦੇ ਅੰਦਰ ਅਸੀਂ ਭੋਜਨ ਹੀ ਨਹੀਂ ਛਕਣਾ। ਉੱਥੇ ਇੱਕ ਠਠਿਆਰ ਸੀ, ਉਹਨੇ ਕਹਿੰਦੇ ਭੋਜਨ ਤਿਆਰ ਕਰਨਾ, ਉਹਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਭੋਜਨ ਲੈ ਕੇ ਆਉਣਾ। ਇਧਰ ਸਾਈ ਮੀਆਂ ਮੀਰ ਵਰਗੇ, ਭਾਈ ਜੇਠੇ ਵਰਗੇ ਕਰਨੀ ਕਮਾਈ ਵਾਲਿਆਂ ਨੇ ਜਹਾਂਗੀਰ ਤੇ ਜਦੋਂ ਦਬਾਅ ਪਾਇਆ, ਉਸ ਵੇਲੇ ਕਹਿੰਦੇ ਨੇ ਜਹਾਂਗੀਰ ਗਵਾਲੀਅਰ ਦੇ ਕਿਲੇ ਤੋਂ ਹਜ਼ੂਰ ਨੂੰ ਰਿਹਾਈ ਦੇਣੀ ਚਾਹੁੰਦਾ। ਪਰ ਇਧਰ ਸਿੱਖ ਸੰਗਤਾਂ ਬੇਬੋਲ ਹੋ ਗਈਆਂ। ਚੌਕੀ ਦਾ ਅਰਥ ਪਹਿਲਾਂ ਰੋਸ ਮਾਰਚ ਵੀ ਸੀ, ਚੌਕੀ ਦਾ ਅਰਥ ਸੀ ਆਪਣੇ ਗੁਰੂ ਤੋਂ ਕੁਰਬਾਨ ਜਾਣਾ। ਤੇ ਇਸ ਘਟਨਾ ਨੂੰ ਅੱਖਾਂ ਨਾਲ ਦੇਖਿਆ ਹੈ ਮੋਸ਼ਨ ਫਾਨੀ ਨੇ, ਹਰ ਵਿਦਵਾਨ ਉਹਦੀ ਗੱਲ ਨੂੰ ਕੋਟ ਕਰਦਾ। ਇਹਨੇ ਕਿਤਾਬ ਲਿਖੀ ਸੀ ਦਬਸਤਾਨੇ ਮਜ਼ਹਬ, ਉਹਦੇ ਵਿੱਚ ਉਹ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਦਾ ਸਮਕਾਲੀ ਸੀ, ਉਹ ਕਹਿੰਦਾ ਕਿ ਮੈਂ ਆਪਣੀਆਂ ਅੱਖਾਂ ਨਾਲ ਤੱਕਿਆ ਗੁਰੂ ਹਰਗੋਬਿੰਦ ਸਾਹਿਬ ਦੀ ਗਵਾਲੀਅਰ ਦੇ ਕਿਲੇ ਵਿਚ ਨੇ। ਪਿੱਛੇ ਸਿੱਖ ਸੰਗਤ ਬੇਬਲ ਹੋ ਗਈ, ਮਨ ਅੰਦਰ ਤੜਪ ਸੀ ਗੁਰੂ ਦੇ ਦਰਸ਼ਨਾਂ ਲਈ। ਤੇ ਸੱਚ ਜਾਣੋ, ਸਿੱਖ ਜਿਹੜਾ ਅੰਦਰੋਂ ਗੁਰੂ ਨਾਲ ਜੁੜਿਆ ਉਹ ਸਤਿਗੁਰੂ ਤੋਂ ਬਿਨਾਂ ਰਹਿ ਨਹੀਂ ਸਕਦਾ। ਜਿਹੜਾ ਰੋਜ਼ ਗੁਰੂ ਕੀ ਇਹ ਬਾਣੀ ਪੜ੍ਹਦਾ ਹੋਵੇਗਾ ਕਿ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਝੱਖੜ ਝਾਂਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋ ਵੈ ਬੋਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਜਿਉ ਪ੍ਰਾਣੀ ਜਲ ਬਿਨਾ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ। ਜਿਹੜਾ ਰੋਜ਼ ਇਹ ਬਚਨ ਪੜ੍ਹਦਾ ਹੋਵੇਗਾ ਕਿ ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੈ ਮੇਹੋ, ਜੈ ਮਿਲਾ ਤਿਨਾ ਸਜਣਾ, ਟੁੱਟੋ ਨਾਹੀ ਮੇਹੋ। ਜਿਹੜਾ ਰੋਜ਼ ਇਹ ਬਚਨ ਪੜ੍ਹਦਾ ਹੋਵੇਗਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਖਾਉ ਤਿਸ ਪੈ ਆਪ ਵਿਚਾਈ। ਜਿਹੜਾ ਰੋਜ਼ ਇਹ ਬਚਨ ਪੜ੍ਹਦਾ ਹੋਵੇਗਾ ਕਿ ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਮੈਂ ਇਸ ਕਰਕੇ ਬੇਨਤੀ ਕਰ ਰਿਹਾ, ਇਸ ਚੌਂਕੀ ਨੂੰ ਕਿਉਂ ਅਟਲ ਕਹਿੰਦੇ ਆ? ਇਹ ਸਿੱਖਾਂ ਦੇ ਬੈਰਾਗ ਦੀ ਕਾਂਗ ਵਿੱਚੋਂ ਨਿਕਲੀ ਕੋਈ ਚੌਂਕੀ ਸੀ। गुरु हरगोबिंद साहिब दे दर्शन कीतिया बहुत समा हो गया। अज किन जिवे मच्छी पानी तो बिना तड़प दी है, चातरिक स्वांती बूंद तो बिना तड़पदा है, जिवे कंधे खेड़े दी आवाज सुन के हरन दौड़दा है। कहने जिवे भवरा फुल उत्ते अपने आप नू कुर्बान कर देंदा है, इसे तरह गुरु के सिखां दे अंदर बैराग सी। जो मछली बिन पानी है क्यों चा जीवन पावे, बूंद विखूणा चातरिक को क्यों कर तृप्तावे, ना आद कुरंका वेदिया सनमुख उठतावे, पवर लोभी कुसम बात का मिल आप बंधावे, क्यों संत जना हर प्रीत है देख दर्श अगावे। ओना दे मन विच एक भावना है के गुरु दे दर्शन होण। हुण तकियो संगत दा ध्यान कुदपी कुतबी सितारे वल गया। मैं कुतबी सितारा शब्द वर्तना वा सत्कार योग बाबा बुढ़ा साहिब जी ले। जदों किते सिखां दी बेड़ी डोल दी तकीए, मैं कहना वाह ओए एक ही कौम विच जीवन वाला होवे ते सिखां नूं डोलन तो बचा गए। कुतबी सितारे वल ध्यान गया, बाबा बुढ़ा साहिब जी माता गंगा जी मिले ने, भाई गुरदास जी आए ने। संगतां ने कहा बाबा जी के गुरु हरगोबिंद साहिब तो बिना दर्शना तो बिना रह नहीं सकदे। गुरु के सिखो 100 साल दे करीब सी इस महापुरुष दी आरबला, 100 साल दे नेड़े ओ ढुकदे पए ने। इस बुजुर्ग ने फिर चौंकी कढ़ी। चौंकी किवें कढ़ी जी? एक चौकदार अगे तोरिया, एक निशान साहिब दिता, एक बलदी कोई मिसाल दिती, ते नाल क्या आपा जोटियां भी शब्द पढ़दे जाना है, सिफत गुरु दी करनी है, उस्तत गुरु दी करनी है। हकूमत वास्ते ए चौकी साडा रोस मार्च होवेगा, पिंड पिंड जाके जागृति पैदा करांगा, ग्वालियर दे किले तक चौकी लेके जांगा। हकूमत नूं मिसाल इस करके जगाइए, अन्नी नूं पता लग जाए कि गुरु हरगोबिंद साहिब दे सिख किन्ना कु कुर्बान होण लई बैठे। निशान इस करके लेके चलिया वा के ए गुरु घर दी महिमा, इस गुरु घर दे उते आजादी दा जो प्रतीक है इनू कोई कैद नहीं कर सकदा। किन्ने जग दी मिसाल, हाथ विच निशान, 100 साल दे करीब चलिया ए महापुरुष। अमृतसर साहिब दी धरती तो चले, पिंडा थावां ते हुंदिया शब्द कीर्तन करदिया ज्योति विच ग्वालियर दे किले पहुंचे। गुरु के सिखो जदो ग्वालियर दे किले पहुंचे, मोशन फानी कहिंदा अखां नाल तकिया, इस बुजुर्ग ने किले दी परिक्रमा कीती। इस बुजुर्ग ने पहला उस किले दी दरवाजे नूं नमस्कार कीती, शब्द पढ़ने ते उस दरवाजे कोल पई होई उस मिट्टी नूं अपने मथे ते लाया। कहिंदा पुछिया नेड़े हो के कि ए की कारण? कहिंदे सन इत्थे मेरे दीन दुनी दा पातशाह है, कई दिन हो गए ने दीदार पाया, जिस दरवाजे विचो निकल के गया है उस दरवाजे दी मैं धूड़ मथे ते लान आया। कहिंदे ने उसे दरवाजे दिया ताकां नूं भी चुमिया, किले दिया दीवारां नूं चुमिया, क्योंकि सिख नूं एक भरोसा है। असि भावे तर्क करिए, जिथे सिख दा गुरु बह जाए सिख ओना रुखा नूं उस थां नूं उस धरती नूं अपने साहिब दी तरह सत्कार दिंदा है। बाबा बुढ़ा साहिब ने चौंकी कढ़ी, वापस आए, उस चौंकी ने एडा वड्डी क्रांति लियांदी के जहांगीर ने तकिया, इन्ने सिख कतारां बना के ग्वालियर दे किले नूं आउंदे पए ने। अंदर डोलिया उहने साईं मियां मीर नाल सलाह कीती। साईं जी ने इक कड़कवीं शब्द विच कहा सी, जबान विच कड़कवें शब्द कहे सन के देख अगे गुरु अर्जुन देव नूं तत्ती तवी ते बिठाई, क्यों अपनी तबाही करन चलिया है? गुरु हरगोबिंद साहिब ने ग्वालियर दे किले तो रिहाई दे। तन गुरु हरगोबिंद साहिब दा सिख बुजुर्ग ए चौंकी लेके गया। हुण भी पिछले दिन आ मार्च निकलदे रहे ने, ते मैं तर्क नहीं करना, देखो निकलदे हुण भी ने अपनी अपनी खौमे नूं पत्थे पाण ले। उस चौंकी ने एक बड़ी वड्डी क्रांति लियांदी, हुण की ए तुरना अगे लगे ने, अपने अपने धड़े दे बंदे खलोते ने, किते केले वरतींदे पए ने, किते चाह वरतींदी है, किते कोफी मिलदी पई है, किते आइसक्रीम मिलदी पई है, 3-4 दिन खा पी के टीवी च फोटो आई। इन्ने मार्च निकले ने, मेनू खिमा करियो। मैं कहना नहीं चाहता उस मार्चा दी आउटपुट की है, की मिलिया? केवल अपनी अपनी खौमे दा ताकत दा प्रगटावा? नहीं, कदी कदे कोई चौंकी बाबे बुढ़े वर्गा सिख ਕਿ ਹਕੂਮਤ ਦੀਆਂ ਜੜਾਂ ਹਿੱਲ ਜਾਣ। ਬਾਬਾ ਬੁੱਢਾ ਸਾਹਿਬ ਨੇ ਚੌਂਕੀ ਕੱਢੀ, ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਆਉਣ ਲੱਗੇ ਨੇ, 52 ਰਾਜੇ ਸਨ। ਉਹਨਾਂ ਤਰਲੇ ਲੈ ਕੇ ਕਿਹਾ, ਦੀਨ ਦੁਨੀਆ ਦੇ ਪਾਤਸ਼ਾਹ, ਅੱਜ ਜੇ ਤੁਸੀਂ ਕੱਢ ਗਏ ਤੇ ਨਿਕਲ ਜਾਗੇ, ਨਹੀਂ ਤਾਂ ਅੱਜ ਤੋਂ ਬਾਅਦ ਪਿੰਜਰ ਨਿਕਲਨੇ ਨੇ, ਮੌਤ ਝੋਲੀ ਵਿੱਚ ਪਾ ਲੈਗੀ। ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚੋਂ ਨਿਕਲੇ ਤੇ ਹਜ਼ੂਰ ਦੀਆਂ ਕਲੀਆਂ ਚੋਲੇ ਦੀਆਂ ਪਕੜ ਕੇ ਪੱਲੂ ਇਹ ਰਾਜੇ ਬਾਹਰ ਨਿਕਲੇ। ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਆ ਗਏ ਨੇ। ਅੱਜ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਕਹਿੰਦੇ ਨੇ ਉਸ ਬਜ਼ੁਰਗ ਦੀ ਖੁਸ਼ੀ ਨੂੰ ਕਦੀ ਤੱਕੋ। ਅੱਜ ਮੈਂ ਇਸ ਕਰਕੇ ਬੇਨਤੀ ਕਰਨੀ ਹੈ, ਉਹ ਬਾਬੇ ਬੁੱਢੇ ਦੀ ਚੌਂਕੀ ਅੱਜ ਵੀ ਨਿਕਲੀ ਏ, ਰਹਿੰਦੀ ਦੁਨੀਆਂ ਤੱਕ ਨਿਕਲੇਗੀ, ਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਕੁਝ ਬਖਸ਼ਾਂ ਕੀਤੀਆਂ ਤਾਂ ਆਏ ਨੇ। ਇੰਨੇ ਪ੍ਰਸੰਨ ਹੋਏ ਗੁਰੂ ਹਰਗੋਬਿੰਦ ਸਾਹਿਬ ਆਏ, ਬਾਬੇ ਬੁੱਢੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਦੀਪਕ ਜਲਾ ਕੇ। ਉਸ ਵੇਲੇ ਹਜ਼ੂਰ ਨੇ ਭਰੀ ਸੰਗਤ ਵਿੱਚ ਕਿਹਾ ਸੀ, ਇਹ ਚੌਂਕੀ ਰੋਜ਼ ਨਿਕਲੇਗੀ, ਜਦੋਂ ਬਾਬੇ ਬੁੱਢੇ ਦੀ ਚੌਂਕੀ ਹਰਿਮੰਦਰ ਸਾਹਿਬ ਦੇ ਸਾਹਮਣੇ ਜਾਏਗੀ, ਅੰਦਰ ਕੀਰਤਨ ਬੰਦ ਹੋਵੇਗਾ, ਜਿਹੜਾ ਸਿੱਖ ਭਾਵਨਾ ਨਾਲ ਚੌਂਕੀ ਵਿੱਚ ਜਾਏਗਾ ਉਹਦੀ ਭਾਵਨਾ ਨੂੰ ਭਾਗ ਲੱਗਣਗੇ, ਬਾਬਾ ਤੇਰੀ ਚੌਂਕੀ ਵਿੱਚ ਮੈਂ ਸ਼ਾਮਿਲ ਹੋਵਾਂ ਕਰਾਂਗਾ। ਹੁਣ ਤੱਕਿਓ, ਤੁਸੀਂ ਕਹੋਗੇ ਕੇਵਲ ਮਨੋ ਕਲਪਤ, ਜੇ ਕਿਸੇ ਸਿੱਖ ਨੇ ਸ਼ਾਮਿਲ ਹੋਣਾ ਹੋਵੇ ਤੁਹਾਡੇ ਵਿੱਚ, ਹੋ ਸਕਦਾ ਕਈ ਹੋਏ ਹੋਣ, ਜੇ ਹੋਣਾ ਹੋਵੇ ਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਚੌਂਕੀ ਕਦੋਂ ਨਿਕਲਦੀ ਹੈ? ਮੈਂ ਬੇਨਤੀ ਕਰ ਰਿਹਾ, ਪਹਿਲੀ ਹੈ ਨਿਤਨੇਮ ਦੀ ਚੌਂਕੀ, ਇਹਵੇ ਇਤਿਹਾਸਕ ਚੌਂਕੀਆਂ, ਤੇ ਤੀਸਰੀ ਬੇਨਤੀ ਕਰਨੀ ਹੈ ਯਾਤਰੂ ਚੌਂਕੀ। ਇਹਨਾਂ ਦੀ ਅਟਲਤਾ ਮੰਗਣੇ। ਅਕਾਲ ਤਖਤ ਸਾਹਿਬ ਤੇ ਸੋਦਰ ਰਹਿ ਰਾਜ ਸਾਹਿਬ ਦਾ ਪਾਠ ਹੋ ਗਿਆ ਤੇ ਚੌਂਕੀ ਕੱਢਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾਂਦੇ। ਅਕਾਲ ਤਖਤ ਸਾਹਿਬ ਦੇ ਗ੍ਰੰਥੀ ਸਾਹਿਬ ਕੀ ਕਰਦੇ ਨੇ, ਉਹ ਤਖਤ ਤੋਂ ਇੱਕ ਨਿਸ਼ਾਨ ਸਾਹਿਬ, ਜਗ ਦੀ ਕੋਈ ਮਿਸਾਲ ਤੇ ਇੱਕ ਸ੍ਰੀ ਸਾਹਿਬ ਦਿੰਦੇ ਨੇ ਜਿਹੜੇ ਚੌਂਕੀ ਕੱਢਣ ਵਾਲੇ। ਅੱਜ ਵੀ ਤੁਸੀਂ ਤੱਕਿਓ, ਜਿਹੜੇ ਜਾਂਦੇ ਹੋ ਤੱਕਿਓ, ਹੁਣ ਮਿਸਾਲ ਨਹੀਂ ਪਰ ਨਿਸ਼ਾਨ ਸਾਹਿਬ, ਨਿਸ਼ਾਨ ਸਾਹਿਬ ਦੇ ਉੱਤੇ ਫੁੱਲ ਨੇ। ਉਸ ਤੋਂ ਇਲਾਵਾ ਇਹਨਾਂ ਦੇ ਕੋਲ ਇੱਕ ਸ੍ਰੀ ਸਾਹਿਬ ਪਕੜਾਈ ਜਾਂਦੀ ਹੈ। ਇਹ ਫਿਰ ਕੀ ਕਰਦੇ ਨੇ, ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਬਦ ਪੜ੍ਹਦੇ ਚੱਲਦੇ ਨੇ, ਦੋ ਜੋਟੀਆਂ ਵਿੱਚ ਹੁੰਦੇ ਨੇ। ਇਹਨਾਂ ਦੇ ਸ਼ਬਦ ਪੜ੍ਹਨ ਦਾ ਤਰੀਕਾ ਵੀ ਆਪਣਾ ਹੈ, ਸਾਜ ਕੋਈ ਨਹੀਂ। ਪਹਿਲਾ ਗੱਲ ਤੇ ਬੰਦੇ ਨੂੰ ਛੇਤੀ ਕੀਤਿਆਂ ਸਮਝ ਨਹੀਂ ਪੈਂਦੀ ਇਹ ਸ਼ਬਦ ਕਿਹੜੇ ਕਾ ਪੜ੍ਹਦੇ ਪਏ ਨੇ। ਉਹਨਾਂ ਨੇ ਅੰਮ੍ਰਿਤ ਸਰੋਵਰ ਦੀ ਵੱਡੀ ਪਰਿਕਰਮਾ ਕਰਨੀ ਹੈ, ਵੱਡੀ ਪਰਿਕਰਮਾ ਕਰਕੇ ਦਰਸ਼ਨੀ ਦਿਉੜੀ ਚੋਂ ਲੰਘ ਕੇ ਦਰਬਾਰ ਸਾਹਿਬ ਦੇ ਸਾਹਮਣੇ ਚੌਂਕੀ ਜਾਣੀ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਦਾ ਵਰ ਹੈ ਤਦੋਂ ਤੁਹਾਡੀ ਚੌਂਕੀ ਆਵੇਗੀ। ਸੰਗਤ ਧਿਆਨ ਨਾਲ ਉਸ ਕੀਰਤਨ ਨੂੰ, ਉਸ ਬਾਣੀ ਨੂੰ ਸੁਣੇਗੀ, ਸਾਹਮਣੇ ਚੌਂਕੀ ਜਾਂਦੀ ਹੈ, ਤੇ ਸਿੱਖ ਉਸੇ ਵੇਲੇ ਅੰਦਰ ਕੀਰਤਨ ਬੰਦ ਹੋ ਜਾਂਦਾ ਹੈ। ਕੀਰਤਨੀਆਂ ਕੀਰਤਨ ਨਹੀਂ ਕਰਦੇ, ਸੰਗਤ ਅੰਦਰ ਬੈਠੀ ਰਹਿੰਦੀ, ਖੜੀ ਨਹੀਂ ਹੁੰਦੀ। ਜੋ ਉੱਥੇ ਲਿਖਿਆ ਪਰਤ ਕੇ ਕੀ ਕਰਦੇ ਨੇ, ਇਹ ਦਰਬਾਰ ਸਾਹਿਬ ਦੀ ਛੋਟੀ ਪਰਿਕਰਮਾ ਕਰਦੇ ਨੇ, ਫਿਰ ਸਾਹਮਣੇ ਆ ਕੇ ਖਲੋ ਜਾਂਦੇ ਨੇ, ਜੋਤੀਆਂ ਵੀ ਸ਼ਬਦ ਪੜ੍ਹਦੇ ਨੇ, ਫਿਰ ਉੱਥੇ ਇੱਕ ਚੌਂਕੀ ਕੱਢਣ ਵਾਲਾ ਅਰਦਾਸ ਕਰਦਾ ਹੈ। ਕਦੀ ਤੱਕਿਓ, ਉਹਦੀ ਅਰਦਾਸ ਕਿਤੇ ਸੁਣਦਾ ਸੁਭਾਗ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੋਵੇ। ਮੈਂ ਕਹਿੰਦਾ ਅਸ਼ਰਧਕ ਬੰਦਾ ਤੇ ਕਹੇਗਾ ਸਮਾਂ ਬਰਬਾਦ ਕਰਦੇ ਨੇ, ਅੰਦਰ ਨੂੰ ਧੂਲ ਕੇ ਲੈ ਜਾਂਦੇ ਨੇ। ਸੱਚ ਜਾਣੋ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਬਾਬਾ ਬੁੱਢਾ ਤੂੰ ਆਪ ਵਿੱਚ ਚੌਂਕੀ ਦੇ ਬਜ਼ੁਰਗ ਖਲੋਤਾ ਹੈ ਤੇ ਤੇਰੇ ਨਾਲ ਗੁਰੂ ਹਰਗੋਬਿੰਦ ਸਾਹਿਬ ਵੀ ਖਲੋਤੇ ਹੋਏ। ਜਦੋਂ ਭਾਵਨਾ ਤੱਕੀਏ, ਅੱਜ ਇਹ ਚੌਂਕੀ, ਫਿਰ ਅਰਦਾਸ ਹੁੰਦੀ ਹੈ, ਇਹਦੇ ਵਿੱਚ ਕੜਾਹ ਪ੍ਰਸ਼ਾਦ ਵੀ ਮਿਲਦਾ ਹੈ, ਇਹਦੇ ਵਿੱਚ ਕੋਈ ਸੇਵਾਦਾਰ ਬਰਫੀ ਦਾ ਪ੍ਰਸ਼ਾਦ ਜੋ ਵੀ ਮਿੱਠਾ ਲਿਆਉਂਦੇ ਨੇ ਉਹ ਵਰਤਾਂਦੇ ਨੇ। ਅਰਦਾਸ ਕਰਕੇ ਇਹ ਚੌਂਕੀ ਪਰਤ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂਦੀ ਹੈ, ਉੱਥੇ ਗ੍ਰੰਥੀ ਸਾਹਿਬ, ਨਿਸ਼ਾਨ ਸਾਹਿਬ, ਸ੍ਰੀ ਸਾਹਿਬ ਵਾਪਸ ਲੈ ਜਾਂਦੇ ਨੇ। ਇਹ ਗੁਰੂ ਕੇ ਕੀਰਤਨੀਏ ਜਿਹੜੇ ਨੇ ਜਾਂ ਚੌਂਕੀ ਕੱਢਣ ਵਾਲੇ ਜਿਹੜੇ ਨੇ ਵਾਪਸ ਘਰਾਂ ਨੂੰ ਜਾਂਦੇ ਨੇ। ਅੱਜ ਵੀ ਇਹ ਚੌਂਕੀ ਨਿਕਲਦੀ ਹੈ ਤੇ ਸਿੱਖ ਜਦੋਂ ਅਰਦਾਸ ਕਰਦਾ ਹੈ, ਹੇ ਮੇਰੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮਿਹਰ ਕਰੀ ਤੇਰੇ ਬਾਬੇ ਦੀ ਕੱਢੀ ਕੋਈ ਚੌਂਕੀ, ਜਿੰਨੀ ਦੇਰ ਤੱਕ ਸੰਸਾਰ ਰਹਿ ਇਹ ਚੌਂਕੀ ਜੁਗੋ ਜੁਗ ਅਟਲ ਰਹਿ। ਇਹ ਨੇ ਸਾਡੀਆਂ ਇਤਿਹਾਸਕ ਚੌਂਕੀਆਂ। ਪਹਿਲੀ ਚੌਂਕੀ ਸੀ ਕੀਰਤਨ ਦੀ, ਦੂਜੀ ਚੌਂਕੀ ਹੈ ਇਤਿਹਾਸਕ ਬਾਬੇ ਬੁੱਢੇ ਦੀ, ਇਸ ਤੋਂ ਇਲਾਵਾ ਹੋਰ ਵੀ ਚੌਂਕੀਆਂ ਹੁਣ ਉੱਥੇ ਨਿਕਲਦੀਆਂ ਨੇ। ਤੀਜੀ ਚੌਂਕੀ ਹੈ ਯਾਤਰੂਆਂ ਦੀ ਚੌਂਕੀ। ਦੇਖੋ ਇਹ ਚੌਂਕੀ ਕਿਹੜੀ ਹੈ ਜੀ, ਮੱਸਿਆ ਵਾਲੀ ਰਾਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਸੰਗਤ ਅਰਦਾਸ ਕਰਕੇ ਜਾਂਦੀ ਹੈ। ਤਰਨ ਤਾਰਨ ਸਾਹਿਬ ਸਾਰੀ ਰਾਤ ਸ਼ਬਦ ਪੜ੍ਹਦਿਆਂ ਉਹਨਾਂ ਨੇ ਪਹੁੰਚਣਾ ਹੈ। ਮੈਂ ਆਰੰਭ ਵਿੱਚ ਅਰਜ ਕੀਤੀ ਜਿਹੜਾ ਸਾਡੀਆਂ ਪਰੰਪਰਾਵਾਂ ਨੇ ਰਵਾਇਤਾਂ ਨੇ ਜਿਤਨਾ ਮਰਜ਼ੀ ਕੋਈ ਜ਼ੋਰ ਮਾਰ ਲੈ ਉਸ ਦਰ ਦੀ ਮਹਿਮਾ ਕਦੀ ਘਟਣੀ ਨਹੀਂ ਜੇ। ਅੱਜ ਵੀ ਸੰਗਤ ਅੰਮ੍ਰਿਤਸਰ ਦੀ ਧਰਤੀ ਤੋਂ ਤਰਨ ਤਾਰਨ ਸਾਹਿਬ ਜਾਂਦੀ ਏ, ਪੰਚਮੀ ਨੂੰ ਤਰਨ ਤਾਰਨ ਸਾਹਿਬ ਤੋਂ ਚੌਂਕੀ ਗੋਇੰਦਵਾਲ ਸਾਹਿਬ ਰਾਤ ਨੂੰ ਜਾਂਦੀ ਏ, ਕਈ ਵਾਰੀ ਅੰਮ੍ਰਿਤਸਰ ਤੋਂ ਵੀ ਜਾਂਦੇ ਨੇ। ਰਾਤ ਤੁਰਦਿਆਂ ਜਾਣਾ ਤੇ ਸਵੇਰੇ ਭਾਵੇਂ ਬੱਸਾਂ ਗੱਡੀਆਂ ਤੇ ਵਾਪਸ ਆ ਜਾਣ, 47 ਤੋਂ ਪਹਿਲਾਂ ਗੁਜਰਾਂ ਵਾਲਾ ਤੋਂ ਚੌਂਕੀ ਰਾਤ ਨੂੰ ਜਾਂਦੀ ਸੀ ਰੋੜੀ ਸਾਹਿਬ। ਇਹ ਨੇ ਸਾਡੀਆਂ ਯਾਤਰੂ ਚੌਂਕੀਆਂ, ਇਹ ਸਾਨੂੰ ਸੁਚੇਤ ਕਰਦੀਆਂ ਨੇ ਕਿ ਥਾਂ ਥਾਂ ਤੇ ਗੁਰੂ ਕੇ ਸ਼ਬਦ ਦਾ ਬੋਲਬਾਲਾ ਹੋਵੇ। ਲੰਘਦੀਆਂ ਕਹਿੰਦੀਆਂ ਨੇ ਸਿੱਖਾਂ ਘਬਰਾ ਨਾ, ਤੇਰੇ ਉੱਤੇ ਗੁਰੂ ਦੇ ਸ਼ਬਦ ਦਾ ਪਹਿਰਾ ਹੈ, ਤੇਰੇ ਉੱਤੇ ਗੁਰੂ ਨਾਨਕ ਦੇ ਸ਼ਬਦ ਦੀ ਚੌਂਕੀ ਹੈ। ਇੱਕ ਚੌਂਕੀ ਅਸੀਂ ਸ਼ਬਦ ਵਰਤਨੇ ਆ ਕਿ ਜਿੱਥੇ ਪੁਲਿਸ ਦੇ ਕੁਝ ਬੰਦੇ ਪਹਿਰਾ ਦਿੰਦੇ ਹੋਣ। ਗੁਰਮੁਖੋ ਦੇਖੋ, ਉਹ ਚੌਂਕੀਆਂ ਤਾਂ ਤਬਾਹ ਹੋ ਗਈਆਂ ਤੇ ਹੁੰਦੀਆਂ ਰਹਿਣਗੀਆਂ, ਪਰ ਜਿਹੜੀ ਬਾਬੇ ਦੇ ਸਿੱਖਾਂ ਨੇ ਤੇ ਬਾਬੇ ਨੇ ਸ਼ਬਦ ਦੀ ਚੌਂਕੀ ਕੰਢੀ, ਇਹਨੂੰ ਸਿੱਖ ਕਹਿੰਦਾ ਦਾਤਾ ਮੇਰ ਕਰੀ ਇਹ ਜੁਗੋ ਜੁਗ ਅਟਲ ਹੈ। ਪਹਿਲੀ ਚੌਂਕੀ ਕੀਰਤਨ ਦੀ, ਦੂਜੀ ਚੌਂਕੀ ਇਤਿਹਾਸਕ, ਤੇ ਤੀਜੀ ਚੌਂਕੀ ਜਿਹੜੀ ਹੈ ਉਹ ਸਾਡੇ ਵਾਸਤੇ ਹੈ ਯਾਤਰੂ ਚੌਂਕੀ। ਤਿੰਨੇ ਚੌਂਕੀਆਂ ਜੁਗੋ ਜੁਗ ਅਟਲ ਰਹਿਣ ਅਸੀਂ ਰੋਜ਼ ਮੰਗਦੇ ਹਾਂ। ਇੱਕ ਬੇਨਤੀ ਹੋਰ ਕਰਾਂ, ਇੱਥੇ ਕੀਰਤਨ ਵਿੱਚ ਕੁਝ ਕੁ ਸਮਾਂ ਚੌਂਕੀਆਂ ਵੇਲੇ ਰਾਗਾਂ ਦਾ ਖਾਸ ਕਰਕੇ ਗਾਉਣ ਦਾ ਵੇਲਾ ਵੀ, ਆਪ ਨੂੰ ਪਤਾ ਹੈ ਜਦੋਂ ਬਸੰਤ ਰਾਗ ਗਾਇਆ ਜਾਂਦਾ ਤੇ ਲੋਹੜੀ ਦੀ ਰਾਤ ਨੂੰ, ਜਿੱਦਣ ਲੋਹੜੀ ਦੀ ਰਾਤ ਹੁੰਦੀ ਹੈ, ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਬੁੰਗਾ ਤੇ ਉਸ ਤੋਂ ਬਾਅਦ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਥੜਾ ਸਾਹਿਬ ਹੈ, ਪਹਿਲਾਂ ਪੁਰਾਤਨ ਇੱਥੇ ਕੀਰਤਨ ਹੁੰਦਾ ਸੀ। ਪਹਿਲਾਂ ਇਹ ਵੀ ਕਿਹਾ ਜਾਂਦਾ ਹੈ ਕਿ ਰਾਤ ਨੂੰ ਇੱਥੇ ਅਰਦਾਸ ਕਰਕੇ ਬਸੰਤ ਸ਼ੁਰੂ ਹੁੰਦਾ ਸੀ, ਪਰ ਹੁਣ ਕੀ ਹੁੰਦਾ ਹੈ, ਜਿੱਦਣ ਮਾਘ ਦਾ ਮਹੀਨਾ ਆਰੰਭ ਹੁੰਦਾ ਹੈ ਬਕਾਇਦਾ ਅਰਦਾਸ ਕੀਤੀ ਜਾਂਦੀ ਏ ਕਿ ਅੱਜ ਤੋਂ ਬਾਅਦ ਬਸੰਤ ਦਾ ਰਾਗ ਪ੍ਰਾਰੰਭ ਹੋਵੇਗਾ। ਹਰ ਕੀਰਤਨੀਏ ਨੂੰ ਬਸੰਤ ਗਾਉਣਾ ਪੈਂਦਾ ਹੈ ਤੇ ਹੋਲਾ ਮਹੱਲਾ ਜਿਸ ਦਿਨ ਹੁੰਦਾ ਹੈ ਉਸ ਦਿਨ ਆਸਾਂ ਕੀ ਵਾਰ ਤੋਂ ਬਾਅਦ ਇਸ ਅਰਦਾਸ ਕਰਕੇ ਇਸ ਰਾਗ ਦੀ ਸੰਪੂਰਨਤਾ ਕੀਤੀ ਜਾਂਦੀ। ਅਸੀਂ ਇਸ ਮਰਿਆਦਾ ਨੂੰ ਮੰਗਦੇ ਹਾਂ ਤੇ ਬੇਨਤੀ ਕਰਨੇ ਆ ਦਾਤਾ ਉਸ ਦਰ ਦੀਆਂ ਚੌਂਕੀਆਂ ਅਟਲ ਰਹਿਣ। ਚੌਂਕੀਆਂ ਤੋਂ ਅੱਗੇ ਸਾਡੇ ਨੇ ਝੰਡੇ, ਤਿੰਨ ਸ਼ਬਦ ਨੇ ਅੱਜ, ਚੌਂਕੀਆਂ ਝੰਡੇ ਤੇ ਤੀਜਾ ਹੈ ਬੁੰਗੇ। ਜੁਗੋ ਜੁਗ ਅਟਲ, ਚੌਂਕੀਆਂ ਜੁਗੋ ਜੁਗ ਅਟਲ ਰਹਿਣ, ਸ਼ਬਦ ਦਾ ਪਹਿਰਾ ਸਿੱਖ ਉੱਤੇ ਰਹੇ। ਦੂਸਰੀ ਬੇਨਤੀ, ਸਾਡੇ ਝੰਡੇ ਕੀ ਨੇ? ਝੰਡੇ ਨੂੰ ਅਸੀਂ ਸ਼ਬਦ ਵਰਤਨੇ ਆ, ਸਾਡਾ ਨਿਸ਼ਾਨ ਸਾਹਿਬ ਆਪਾਂ ਸ਼ਬਦ ਇਹ ਵੀ ਵਰਤਨੇ ਆ। ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਆਉਂਦਾ ਕਿ ਗੁਰੂ ਅਮਰਦਾਸ ਦੇ ਵੇਲੇ ਉੱਥੇ ਭਾਵੇਂ ਆਤਮਕ ਅਰਥ ਵੀ ਕੀਤੇ ਨੇ ਕਿ ਧਵਲ ਢੱਗੇ ਦੀ ਤਰ੍ਹਾਂ ਚਿੱਟਾ ਕੱਪੜਾ ਜਿਹਦੇ ਤੇ ਇੱਕ ਓਅੰਕਾਰ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਝੂਲਦਾ ਸੀ, ਪਰ ਉਹਦੇ ਆਤਮਕ ਅਰਥ ਵੀ ਕੀਤੇ ਨੇ। ਝੰਡੇ ਲਈ ਸਭ ਤੋਂ ਪਹਿਲਾਂ ਸਾਨੂੰ ਪ੍ਰਮਾਣ ਮਿਲਦਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਨ 1609 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਨਿਸ਼ਾਨ ਸਾਹਿਬ ਚੁਲਾਇਆ ਸੀ। ਉਸ ਵੇਲੇ ਕੇਵਲ ਦੋ ਕਿਰਪਾਨਾਂ ਸਨ। ਮੈਂ ਅੱਗੇ ਬੇਨਤੀ ਕਰਨੀ ਹੈ, ਅੱਜ ਖੰਡਾ ਹੈ, ਖੰਡੇ ਦੇ ਨਾਲ ਚੱਕਰ ਹੈ, ਚੱਕਰ ਦੇ ਨਾਲ ਦੋ ਕਿਰਪਾਨਾਂ ਨੇ, ਇਹਨਾਂ ਦੇ ਅਰਥ ਨੇ ਕੋਈ। ਉਸ ਵੇਲੇ 1609 ਨੂੰ ਪਹਿਲਾਂ ਨਿਸ਼ਾਨ ਝੁਲਿਆ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਦੇ ਵੇਲੇ ਗੁਰੂ ਕੇ ਸਿੱਖੋ, ਇਹ ਨਿਸ਼ਾਨ ਇਹ ਝੰਡਾ ਸਾਡੀ ਅਣਖ ਦਾ, ਸਾਡੀ ਆਜ਼ਾਦੀ ਦਾ, ਸਾਡੇ ਵੱਖਰੇ ਪਨ ਦਾ, ਇੱਥੇ ਈਰਖਾਂ ਵਾਲਾ ਵੱਖਰਾ ਪਨ ਨਹੀਂ, ਇਹ ਕਿਉਂ ਨਿਸ਼ਾਨ ਦੇਣਾ ਪੈ ਗਿਆ? ਅਸੀਂ ਅੱਜ ਕਹਿੰਦੇ ਹਾਂ, ਕਈਆਂ ਕਿਹਾ ਭਗਤੀ ਦਾ ਮਾਰਗ ਸੀ, ਗੁਰੂ ਹਰਗੋਬਿੰਦ ਸਾਹਿਬ ਇਹਨੂੰ ਮਾਰੂਥਲ ਵੱਲ ਲੈ ਗਏ। ਮੈਂ ਕਹਿੰਦਾ ਜਿਸ ਗੁਰੂ ਨਾਨਕ ਨੇ ਰਾਜ ਦੀ ਨੀਂਹ ਰੱਖੀ ਸੀ, ਨਾਨਕ ਰਾਜ ਚਲਾਇਆ, ਸੱਚ ਕੋਰ ਸਤਾਣੀ ਨੀਮ ਦੇ, ਰਾਜ ਉਹੀ ਕਾਇਮ ਰਹਿੰਦੇ ਨੇ ਜਿਨ੍ਹਾਂ ਦੇ ਆਪਣੇ ਝੰਡੇ ਵੀ ਕਾਇਮ ਹੋਣ। ਗੁਰੂ ਸਾਹਿਬ ਨੇ ਰਾਜ ਕਾਇਮ ਕੀਤਾ, ਹਜ਼ੂਰ ਨੇ ਕੇਸਰੀ ਬਸੰਤੀ ਰੰਗ ਦਾ ਬਸਤਰ, ਉੱਤੇ ਦੋ ਸ੍ਰੀ ਸਾਹਿਬ, ਕੇਸਰੀ ਰੰਗ ਪ੍ਰਤੀਕ ਹੈ ਜਿੱਤ ਦਾ, ਕੇਸਰੀ ਰੰਗ ਪ੍ਰਤੀਕ ਹੈ ਖੇੜੇ ਦਾ, ਬਸੰਤੀ ਰੰਗ ਪ੍ਰਤੀਕ ਹੈ ਚੜ੍ਹਦੀ ਕਲਾ ਵਾਲੇ ਸੱਜਣਾ ਦਾ। ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਇਹ ਗੁਰੂ ਕੇ ਸਿੱਖੋ ਆਪ ਹਜ਼ੂਰ ਨੇ ਨਿਸ਼ਾਨ ਚਲਾਇਆ, ਆਪ ਤਖ਼ਤ ਤੇ ਬਿਰਾਜਮਾਨ ਹੋਏ। ਉਸੇ ਦਿਨ ਹੀ ਦੇਖ ਕੇ ਨੱਥੇ ਤੇ ਅਬਦੁੱਲੇ ਨੇ, ਭਾਵੇਂ ਸੱਕੇ ਭਰਾ ਨੇ, ਪਿਛਲੇ ਦਿਨ ਮੈਂ ਪੜ੍ਹਦਾ ਪਿਆ ਸਾਂ, ਇਹ ਨਾ ਸਮਝਿਓ ਕਿ ਆਪਣੀ ਗੱਲ ਨੂੰ ਮੈਂ ਆਪ ਕੱਟ ਕਰ ਲਗਾ। ਕੁਝ ਕੁ ਲਿਖਦੇ ਨੇ ਇਹ ਮਾਚੀ ਦੇ ਪੁੱਤਰ ਸਨ, ਇੱਕ ਦੂਜੇ ਮਛੇਰੇ ਭਰਾ ਸਨ। ਪਰ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ ਉਦਣ ਉਹਨਾਂ ਇਹ ਸ਼ਬਦ ਕਹਿ ਸਨ, ਕਹਿਣ ਲੱਗੇ ਸੱਚਾ ਤਖਤ ਸਹਾਇਓ ਸ੍ਰੀ ਗੁਰੂ ਪਾਏ ਕਹਿ ਨਿਸ਼ਾਨ ਝੁਲੇ, ਸਭ ਬਰਨੀ ਨੇ ਜਾਓ ਜਾਓ ਜਾਏ ਕਹੂੰ ਕਿਆ ਗਾਏ ਕਹਿ, ਰਬ ਸਤ ਭਏ ਮਲੀਰ ਸੋ ਦਰਸ਼ ਦਿਖਾਏ ਕਹਿ, ਸ੍ਰੀ ਗੁਰੂ ਤਖਤ ਬਰਾਜੇ ਨਿਸ਼ਾਨ ਝੁਲਿਆ ਪ੍ਰਭੂ ਤ੍ਰਿਹਾਏ ਕਹਿ, ਮੀਰ ਅਬਦੁਲ ਅਰ ਨਥ ਜਸ ਕਯੋ ਬਣਾਏ ਕਹਿ। ਦੋਨਾਂ ਨੇ ਕਹਿਣ ਲੱਗੇ ਜਸ ਕੀਤਾ, ਗੁਰੂ ਹਰਗੋਬਿੰਦ ਸਾਹਿਬ ਵੇਲੇ ਨਿਸ਼ਾਨ ਝੁਲਿਆ ਸਾਡੀ ਅਣਖ ਦਾ ਪ੍ਰਤੀਕ ਸੀ। ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਪੜ੍ਹਨੇ ਤੇ ਇੱਕ ਥਾਂ ਤੇ ਮਿਲਿਆ ਹੈ ਕਿ ਜਦੋਂ ਹਜ਼ੂਰ ਤਮਤਾਨ ਸਾਹਿਬ ਦੀ ਧਰਤੀ ਤੇ ਗਏ ਨੇ, ਬੇਨਤੀ ਕਰਨੀ ਹੈ ਝੰਡੇ ਵੀ ਦਾਤਾ ਸਦਾ ਝੁਲਦੇ ਰਹਿਣ, ਉਥੇ ਹਜ਼ੂਰ ਨੇ ਭਾਈ ਮੀਏ ਨੂੰ ਜਿਹੜੀਆਂ ਸੱਤ ਬਖਸ਼ਾਂ ਕੀਤੀਆਂ ਨੇ, ਅਸਲੀ ਨਾਮ ਸੀ ਭਾਈ ਰਾਮ ਦੇਵ, ਮੇਰੇ ਕਿਰਪਾਲੂ ਦਾਤਾ ਜੀ ਨੇ ਜਿੱਦਣ ਇਹਦੀ ਸੇਵਾ ਤੇ ਖੁਸ਼ ਹੋਏ, ਇੱਕ ਦੱਖਣੀ ਬਲ ਦਿੱਤਾ ਸੀ, ਇੱਕ ਨਗਾਰਾ ਦਿੱਤਾ ਸੀ, ਇੱਕ ਮੇਰੇ ਹਜ਼ੂਰ ਨੇ ਨਾਲ ਨਿਸ਼ਾਨ ਦਿੱਤਾ ਸੀ। ਇਹ ਪ੍ਰਤੀਕ ਸੀ ਕਿ ਸਿੱਖਾਂ ਡੰਕੇ ਦੀ ਚੋਟ ਨਾਲ ਸ਼ਬਦ ਦਾ ਪ੍ਰਚਾਰ ਕਰੀ, ਚੇਤੇ ਰੱਖੀ ਕੇਸਰੀ ਨਿਸ਼ਾਨ ਦੇ ਥੱਲੇ ਤੁਰਦਾ ਰਹੀ, ਤੂੰ ਅਗਵਾਈ ਹਮੇਸ਼ਾ ਲਈ, ਜੇ ਬਾਹਰ ਨਗਾਰਾ ਵਜਾਏ ਤੇ ਬਾਹਰ ਨਗਾਰੇ ਉਹਨਾਂ ਦੇ ਵੱਜਦੇ ਨੇ ਜਿਨ੍ਹਾਂ ਦੇ ਦਸਮ ਵਿੱਚ ਵੀ ਨਗਾਰੇ ਵੱਜਣ ਲੱਗ ਪੈਂਦੇ। ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਦੇ ਵੇਲੇ ਇਹ ਸਾਨੂੰ ਦਾਸਤਾਨ ਮਿਲਦੀ ਹੈ, ਇਤਿਹਾਸ ਮਿਲਦਾ ਹੈ। ਉਸ ਤੋਂ ਅੱਗੇ ਸਾਹਿਬ ਗੁਰੂ ਕਲਗੀਧਰ ਜੀ ਦਾ ਸਮਾਂ ਆ ਗਿਆ ਹੈ। ਗੁਰੂ ਕੇ ਸਿੱਖੋ ਹੁਣ ਤੱਕਿਓ, ਇਸ ਨਿਸ਼ਾਨ ਦੀ ਝੰਡੇ ਦੀ ਕਿੰਨੀ ਕੁ ਕੀਮਤ ਹੈ। ਆ ਤੁਸੀਂ ਦੇਖੋ ਅਮੈਰੀਕਾ ਵਿੱਚ ਆਪ ਜੀ ਰਹਿੰਦੇ ਹੋ, ਅਸੀਂ ਕਹਿੰਦੇ ਹਾਂ ਝੰਡੇ ਕਿਉਂ ਜੁਗੋ ਜੁਗਾ ਚੱਲ, ਕੋਈ ਥਾਂ ਐਸੀ ਨਹੀਂ। ਆਪਣੀ ਦੇਸ਼ ਭਗਤੀ ਨੂੰ ਮੁੱਖ ਰੱਖ ਕੇ ਸਾਰੀਆਂ ਥਾਵਾਂ ਤੇ ਕੀ ਗੱਡੀਆਂ ਕੀ ਘਰ, ਥਾਂ ਪਰ ਥਾਂ ਜਦੋਂ ਮੁਸੀਬਤ ਬਣੀ, ਲੋਕਾਂ ਨੇ ਝੰਡੇ ਇੱਥੋਂ ਤੱਕ ਆਪਣੇ ਬਸਤਰਾਂ ਤੇ ਲਾ ਕੇ ਤੁਰੇ, ਉਹਦਾ ਅਦਬ ਸਤਿਕਾਰ ਕੀਤਾ ਜਾਂਦਾ। ਮੇਰੇ ਗੁਰੂ ਦੀ ਦਿੱਤੀ ਹੋਈ ਨਿਸ਼ਾਨੀ, ਧੰਨ ਗੁਰੂ ਕਲਗੀਧਰ ਜੀ ਦੇ ਵੇਲੇ ਜੰਗਾਂ ਯੁੱਧਾਂ ਵਿੱਚ ਇਸ ਨਿਸ਼ਾਨ ਨੂੰ ਲਿਜਾਣ ਲੱਗੇ ਸਨ। ਇੱਕ ਉਦਾਹਰਨ ਮੈਂ ਆਪ ਜੀ ਦੇ ਚਰਨਾਂ ਵਿੱਚ ਰੱਖਣੀ, ਇਸ ਝੰਡੇ ਨੂੰ ਸਿੱਖਾਂ ਨੇ ਕਿਵੇਂ ਬਰਕਰਾਰ ਰੱਖੇ, ਬੇਨਤੀ ਕਰਾਂ। ਇੱਕ 12 ਮਿਸਲਾਂ ਵਿੱਚ ਇੱਕ ਮਿਸਲ ਹੋਈ ਹੈ ਨਿਸ਼ਾਨ ਵਾਲੀ ਮਿਸਲ, ਨਿਸ਼ਾਨਾਂ ਵਾਲੀ ਮਿਸਲ ਵੀ ਕਹਿੰਦੇ ਸਨ। ਉਹਨਾਂ ਦਾ ਕੰਮ ਸੀ ਨਿਸ਼ਾਨ ਸਾਹਿਬ ਲੈ ਕੇ ਅੱਗੇ ਤੁਰਨਾ। ਗੁਰੂ ਹਰਗੋਬਿੰਦ ਸਾਹਿਬ ਨੇ ਇਹ ਨਿਸ਼ਾਨ ਦਿੱਤੇ। ਗੁਰੂ ਕਲਗੀਧਰ ਜੀ ਨੇ ਜਦੋਂ ਅਨੰਦਪੁਰ ਦੀ ਦੂਜੀ ਜੰਗ ਲੜੀ ਏ, ਇੱਥੇ ਨਿਸ਼ਾਨ ਸਾਹਿਬ ਚੁੱਕਣ ਵਾਲਾ ਸੀ ਫੌਜ ਵਿੱਚ ਭਾਈ ਆਲਮ ਸਿੰਘ ਜੀ, ਇਹ ਗੁਰੂ ਕਾ ਸਿੱਖ, ਇਹਨੇ ਨਿਸ਼ਾਨ ਚੁੱਕਿਆ ਆਪਣੇ ਮੋਢੇ ਤੇ ਦੁਸ਼ਮਣ ਦੀ ਫੌਜ ਵਿੱਚ ਕਿੰਨੀ ਦੂਰ ਤੱਕ ਅੱਗੇ ਨਿਕਲ ਗਿਆ। ਹਾਲਾਂਕਿ ਅਸੂਲ ਹੁੰਦਾ ਕਿ ਲੜਾਈ ਲੜਦੇ ਉਸ ਵੇਲੇ ਨਿਸ਼ਾਨ ਵਾਲੇ ਉੱਤੇ ਕੋਈ ਵੀ ਵਾਰ ਨਹੀਂ ਕਰ ਸਕਦਾ। ਕਹਿੰਦੇ ਨੇ ਉੱਥੇ ਫੌਜਦਾਰ ਨੇ, ਮੁਗਲਾਂ ਨੇ ਇਹਨੂੰ ਘੇਰ ਲਿਆ। ਭਾਈ ਆਲਮ ਸਿੰਘ ਨੂੰ ਦੂਰੋਂ ਆਵਾਜ਼ ਦੇ ਕੇ ਕਹਿਣ ਲੱਗੇ, ਨਿਸ਼ਾਨ ਸਾਡੇ ਧਰਤੀ ਤੇ, ਸਾਡੇ ਜ਼ਮੀਨ ਦੇ ਉੱਤੇ। ਅੱਜ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਦਰਬਾਰ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰਨੀ, ਨਿਸ਼ਾਨ ਸਾਹਿਬ ਨੂੰ ਸੀਸ ਝੁਕਾਉਣਾ। ਮੈਂ ਕਹਿੰਦਾ ਗੁਰੂ ਕੇ ਸਿੱਖੋ, ਇਹਨੂੰ ਇੰਨੀ ਕੱਟੜਤਾਈ ਵਿੱਚ ਨਾ ਲੈ ਜਾਓ। ਜਿਸ ਰਾਜ ਦੀਆਂ ਤੁਸੀਂ ਗੱਲਾਂ ਕਰਦੇ ਹੋ, ਕੱਲ ਨੂੰ ਜਦੋਂ ਸਿੱਕੇ ਚੱਲਣਗੇ, ਆ ਕੂੜੇ ਬਾਦਸ਼ਾਹ ਸਲੂਟ ਮਾਰਦੇ ਪਏ ਨਿਸ਼ਾਨਾਂ ਨੂੰ, ਇਹ ਤਾਂ ਮੇਰੇ ਦੀਨ ਦੁਨੀ ਦੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਸਾਹਿਬ ਧੰਨ ਗੁਰੂ ਕਲਗੀਧਰ ਦਾ ਸਿੱਖ ਭਾਈ ਆਲਮ ਸਿੰਘ ਨਿਕਲ ਗਿਆ, ਕਹਿਣ ਲੱਗੇ ਨਿਸ਼ਾਨ ਨੂੰ ਝੰਡੇ ਨੂੰ ਤਿਆਗ ਛੱਡ ਦੇ। ਆਲਮ ਸਿੰਘ ਕਹਿੰਦਾ ਇਹ ਮੇਰੀ ਜਿੰਦ ਹੈ, ਮੈਂ ਨਿਸ਼ਾਨ ਨੂੰ ਤਿਆਗਣਾ ਨਹੀਂ, ਇਸ ਝੰਡੇ ਨੂੰ ਸੱਟਣਾ ਨਹੀਂ। ਕਹਿੰਦੇ ਨੇ ਉਸ ਵੇਲੇ ਉਹਨਾਂ ਕਿਹਾ ਜੇ ਨਾ ਸੱਟਿਆ ਤੇਰੇ ਹੱਥ ਕੱਟ ਦਿਆਂਗੇ। ਕਹਿਣ ਲੱਗੇ ਹੱਥ ਕੱਟੋਗੇ, ਮੈਂ ਪੈਰਾਂ ਨਾਲ ਵੀ ਇਸ ਨਿਸ਼ਾਨ ਨੂੰ ਉੱਚਾ ਖੜਾ ਕਰਕੇ ਰੱਖਾਂਗਾ। ਕਹਿਣ ਲੱਗੇ ਜੇ ਪੈਰਾਂ ਨਾਲ ਖੜੇ ਕਰੇਗਾ, ਪਕੜੇਗਾ, ਤੇਰੇ ਪੈਰ ਵੱਢ ਦਿਆਂਗੇ। ਇਹ ਆਮਣੇ ਸਾਹਮਣੇ ਗੱਲ ਬਤੋਈ। ਕਹਿਣ ਲੱਗੇ ਪੈਰ ਕੱਟੋਗੇ, ਪੈਰਾਂ ਤੋਂ ਪਹਿਲਾਂ ਮੈਂ ਆਪਣੇ ਮੂੰਹ ਵਿੱਚ ਡੰਡੇ ਨੂੰ ਪਕੜਾਂਗਾ। ਕਹਿਣ ਲੱਗੇ ਤੇਰਾ ਸਿਰ ਕੱਟ ਦਿਆਂਗੇ। ਕਹਿਣ ਲੱਗਾ ਫਿਰ ਝੰਡੇ ਵਾਲਾ ਜਾਣੇ ਜਿੰਨੇ ਝੰਡਾ ਫੜਾਇਆ, ਮੇਰਾ ਕੰਮ ਓਨੀ ਦੇਰ ਤੱਕ, ਜਿੰਨੀ ਦੇਰ ਤੱਕ ਮੈਂ ਜਾਉਂਦਾ, ਮੈਂ ਝੰਡੇ ਨੂੰ ਡਿੱਗਣ ਨਹੀਂ ਦੇਣਾ। ਹਕੀਕਤ ਤੇ ਗੁਰੂ ਕੇ ਸਿੱਖੋ, ਐਵੇਂ ਇਤਿਹਾਸ ਨਹੀਂ ਬਣੇ। ਭਾਈ ਆਲਮ ਸਿੰਘ ਤੇ ਵਾਰ ਕੀਤਾ ਗਿਆ, ਹੱਥ ਵਿੱਚ ਨਿਸ਼ਾਨ ਪਕੜਿਆ ਸੀ ਕਲਗੀ ਵਾਲਿਆ, ਤੂੰ ਪਕੜਾਇਆ ਤੇ ਇਹ ਅਟਲ ਰਹੇ। ਜਦੋਂ ਭਾਈ ਸਾਹਿਬ ਦੇ ਚੀਸ ਨੂੰ ਧੜ ਤੋਂ ਅਲਹਿਦਾ ਕੀਤਾ, ਝੰਡਾ ਨਿਸ਼ਾਨ ਡਿੱਗਣ ਲੱਗਾ ਸੀ ਤੇ ਬਾਬਾ ਅਜੀਤ ਸਿੰਘ ਨੇ ਜਿਨੇ ਭਾਈ ਸਾਹਿਬ ਦਾ ਸੀਸ ਲਾਇਆ, ਉਹਨੂੰ ਝਟਕਾ ਕੇ ਇੱਕੋ ਦਮ ਡਿੱਗਦਾ ਹੋਇਆ ਨਿਸ਼ਾਨ ਆਪਣੇ ਮੋਢੇ ਤੇ ਚੁੱਕ ਲਿਆ ਸੀ। ਕਿਉਂਕਿ ਸਿੱਖ
ਉਹਦਾ ਨਿਸ਼ਾਨ ਵੀ ਚੁਗੋ ਚੁਗੋ ਚੱਲ ਰਹਿਣਾ ਚਾਹੀਦਾ, ਉਹਦਾ ਝੰਡਾ ਚੁਗੋ ਚੁਗੋ ਚੱਲ ਰਹੇ। ਬੇਨਤੀ ਜਿਹੜੀ ਮੈਂ ਕਰਨੀ ਚਾਹੁੰਦਾ, ਸਾਡੀਆਂ ਚੌਂਕੀਆਂ ਵੀ ਅਟਲ ਚਾਹੁੰਦੇ ਆ, ਜਾਚਨਾ ਕਰਨੇ ਆ, ਸਾਡੇ ਝੰਡੇ ਵੀ ਅਟਲ ਰਹਿਣ। ਹੁਣ ਇਹ ਜਦੋਂ ਅਸੀਂ ਨਿਸ਼ਾਨ ਸਾਹਿਬ ਬਣਾਉਂਦੇ ਆ, ਇਹ ਤਿਕੋਣਾ ਬਣਾਇਆ ਜਾਂਦਾ ਤੇ ਨਿਸ਼ਾਨ ਸਾਹਿਬ ਦੇ ਉੱਤੇ ਦੇਖੋ, ਪਹਿਲਾ ਨਿਸ਼ਾਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਲਾਇਆ, ਦੂਸਰੀ ਵਾਰੀ ਜਦੋਂ ਅਸੀਂ ਤੱਕਦੇ ਆ, ਉਦਾਸੀ ਮਹਾਂਪੁਰਸ਼ ਹੋਏ ਨੇ ਜੀ, ਬਾਬਾ ਪ੍ਰੀਤਮ ਦਾਸ ਤੇ ਬਾਬਾ ਸੰਤੋਖ ਦਾਸ ਜੀ, ਉਹਨਾਂ ਮਹਾਂਪੁਰਸ਼ਾਂ ਦੀ ਸੇਵਾ ਤੋਂ ਇਨਕਾਰ ਹੀ ਨਹੀਂ ਹੋ ਸਕਦੇ। ਦੇਖੋ ਉਹਨਾਂ ਨੇ ਹੰਸਲੀ ਪਟਾ ਕੇ ਇਸ ਗੁਰੂ ਸਾਹਿਬ ਦੇ ਸਰੋਵਰ ਵਿੱਚ ਜਲ ਵੀ ਪਵਾਇਆ ਸੀ। ਜਿਹੜੇ ਤੁਸੀਂ ਆ ਦੋ ਨਿਸ਼ਾਨ ਸਾਹਿਬ ਝੰਡੇ ਬੁੰਗਿਆਂ ਵਾਲੀ ਥਾਂ ਤੇ ਤੱਕਦੇ ਹੋ, ਝੰਡੇ ਬੁੰਗੇ ਸ਼ਬਦ ਮੇਰੀ ਬੇਨਤੀ ਸਮਝਿਓ, ਮੈਂ ਅੱਗੇ ਬੁੰਗਿਆਂ ਵਿੱਚ ਅਰਜ਼ ਕਰਨੀ, ਜਿਹੜੇ ਝੰਡਿਆਂ ਬੁੰਗਿਆਂ ਵਾਲੀ ਥਾਂ ਹੈ ਜਿੱਥੇ ਦੋ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲੱਗੇ ਨੇ ਨਾ, ਉਹਦੇ ਨਾਲ ਜਿਹੜੀ ਥਾਂ ਬਣੀ ਏ ਉਹਨੂੰ ਸ਼ਬਦ ਵਰਤਿਆ ਜਾਂਦਾ ਬੁੰਗਾ, ਇਹ ਝੰਡੇ ਬੁੰਗੇ ਵਾਲੀ ਥਾਂ ਹੈ। ਸਭ ਤੋਂ ਪਹਿਲਾਂ ਉਸ ਉਦਾਸੀ ਮਹਾਂਪੁਰਸ਼ਾਂ ਨੇ ਇਹਨਾਂ ਨਿਸ਼ਾਨਾਂ ਦੀ ਸੇਵਾ ਕੀਤੀ, ਪਰਤ ਕੇ ਹਨੇਰੀ ਆਈ ਇਹ ਟੁੱਟੇ। ਜਿਹੜਾ ਦਰਬਾਰ ਸਾਹਿਬ ਤੇ ਨਿਸ਼ਾਨ ਤੱਕਨੇ ਆ, ਇਹ ਸਰਦਾਰ ਭਾਈ ਝੰਡਾ ਸਿੰਘ ਜੀ ਭੰਗੀ ਮਿਸਲ ਵਾਲੇ, ਉਹਨਾਂ ਨੇ ਇਹ ਨਿਸ਼ਾਨ ਝੁਲਾਇਆ ਸੀ। ਬੇਨਤੀ ਕਰਾਂ, ਪਰਤ ਕੇ ਸਮਾਂ ਆਇਆ, ਇਹ ਦੋ ਨਿਸ਼ਾਨ ਫਿਰ ਕਾਇਮ ਕੀਤੇ ਕੌਮ ਨੇ। ਕਦੀ ਤੁਸੀਂ ਨੀਂਜ ਲਾ ਕੇ ਤੱਕਿਓ, ਜਦੋਂ ਇਹ ਝੰਡੇ ਝੂਲਦੇ ਨੇ ਨਾ, ਉਦੋਂ ਥੱਲੇ ਖਲੋ ਕੇ ਤੱਕਿਓ, ਗੁਰੂ ਕੇ ਸਿੱਖਾਂ ਨੇ ਸਿਧਾਂਤ ਵਿੱਚ ਰੰਚਕ ਮਾਤਰ ਵੀ ਆਂਚ ਨਹੀਂ ਆਉਣ ਦਿੱਤੀ। ਦੋ ਨਿਸ਼ਾਨ ਸਾਹਿਬ ਨੇ ਦੋਨੋਂ ਇਕੱਠੇ ਇੱਕ ਥਾਂ ਤੇ ਲਾਏ ਨੇ, ਤੇ ਦੋਨਾਂ ਨੂੰ ਮੇਲਣ ਵਾਲੀਆਂ ਜਿਹੜੀਆਂ ਚੀਜ਼ਾਂ, ਭਾਵੇਂ ਹੁਣ ਪਿੱਤਲ ਦੇ ਲੱਗੇ ਨੇ, ਹੋਰ ਕਿਸੇ ਧਾਤ ਦੇ ਲੱਗੇ ਨੇ, ਦੋਨਾਂ ਨੂੰ ਮਿਲਾਉਣ ਵਾਲਾ ਜਿਹੜਾ ਉਹ ਖੰਡਾ, ਚਾਰ ਚੁਫੇਰੇ ਚੱਕਰ ਤੇ ਦੋ ਕਿਰਪਾਨਾਂ, ਮੇਰੀ ਬੇਨਤੀ ਸਮਝਿਓ, ਦੋਨਾਂ ਨਿਸ਼ਾਨਾਂ ਨੂੰ ਅੱਜ ਵਿਚਕਾਰੇ ਜਿਹੜੀ ਸਪੋਰਟ ਦੇ ਕੇ ਇਕੱਠਿਆਂ ਕੀਤਾ, ਉਹਦੇ ਵਿਚਕਾਰ ਬਿਲਕੁਲ ਖੰਡਾ ਕਿਰਪਾਨ ਤੇ ਚੱਕਰ ਬਣਿਆ। ਦੋਨੋਂ ਨਿਸ਼ਾਨ ਸਾਹਿਬ ਵਿੱਚ ਇੱਕ ਨਿਸ਼ਾਨ ਸਾਹਿਬ ਉੱਚਾ ਹੈ ਤੇ ਇੱਕ ਨਿਸ਼ਾਨ ਸਾਹਿਬ ਥੋੜਾ ਜਿਹਾ ਨੀਵਾਂ ਹੈ। ਝੰਡੇ ਅਸੀਂ ਅਟਲ ਮੰਨਦੇ ਹਾਂ, ਉੱਚਾ ਕਿਉਂ ਤੇ ਇੱਕ ਨੀਵਾਂ ਕਿਉਂ? ਅੱਜ ਵੀ ਤੱਕਿਓ, ਉਹ ਉੱਚਾ ਤੇ ਨੀਵਾਂ ਇਸ ਕਰਕੇ ਨੇ, ਜਿਹੜਾ ਉੱਚਾ ਨਿਸ਼ਾਨ ਹੈ ਉਹ ਹਰਿਮੰਦਰ ਸਾਹਿਬ ਦਾ ਪ੍ਰਤੀਕ ਹੈ, ਗੁਰੂ ਕੇ ਸਿੱਖੋ ਜਿਹੜਾ ਨੀਵਾਂ ਨਿਸ਼ਾਨ ਹੈ ਉਹ ਅਕਾਲ ਤਖ਼ਤ ਦਾ ਪ੍ਰਤੀਕ ਹੈ। ਕਿਉਂ? ਬੇਨਤੀ ਕਰਾਂ, ਉੱਚਾ ਨਿਸ਼ਾਨ ਪੀਰੀ ਦਾ ਪ੍ਰਤੀਕ ਹੈ ਤੇ ਨੀਵਾਂ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਮੀਰੀ ਦਾ ਪ੍ਰਤੀਕ ਹੈ। ਇਹਦਾ ਭਾਵ ਇਹ ਵੇ, ਇਹ ਪੀਰੀ ਵਾਲਾ ਨਿਸ਼ਾਨ ਕਦੀ ਵੀ ਮੀਰੀ ਤੋਂ ਥੱਲੇ ਨਾ ਰੱਖੀ, ਸ਼ਕਤੀ ਨੂੰ ਭਗਤੀ ਦੇ ਅਧੀਨ ਰੱਖ ਕੇ ਚੱਲੀ, ਸਿਆਸਤ ਨੂੰ ਧਰਮ ਦੇ ਕੁੰਡੇ ਥੱਲੇ ਰੱਖ ਕੇ ਚੱਲੀ। ਇਹੀ ਕਾਰਨ ਕਿ ਧਰਮ ਵਾਲਾ ਨਿਸ਼ਾਨ ਉੱਚਾ ਹੈ ਤੇ ਸਿਆਸਤ ਵਾਲਾ ਨਿਸ਼ਾਨ ਨੀਵਾਂ ਹੈ। ਅਸੀਂ ਇਸ ਰਮਜ ਨੂੰ ਸਮਝੀਏ ਕਿ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਇਹ ਨਿਸ਼ਾਨ ਸਾਨੂੰ ਦਿੱਤੇ, ਬਣਾਉਣ ਦੀ ਤਰਤੀਬ ਕੀ ਦਿੱਤੀ। ਅਸੀਂ ਉਹ ਤਿਕੋਣਾ ਫਰਰਾ ਉੱਤੇ ਬਣਾਉਂਦੇ ਹਾਂ ਤੇ ਉਹਦੇ ਉੱਤੇ ਇੱਕ ਪਾਸੇ ਕਈ ਥਾਵਾਂ ਤੇ ਨੀਲੇ ਬਸਤਰ ਦਾ, ਹੁਣ ਵੈਸੇ ਕਾਲੇ ਦੇ ਵੀ ਬਣ ਲੱਗ ਪਏ ਨੇ, ਅਸਲ ਵਿੱਚ ਸੀ ਨੀਲਾ ਬਸਤਰ। ਦੇਖੋ, ਇਹ ਸੀ ਨਿਲੰਬਰ ਦੀ ਨਿਸ਼ਾਨੀ, ਨੀਲਾ ਰੰਗ ਪ੍ਰਤੀਕ ਸੀ ਆਸਮਾਨ ਦਾ ਤੇ ਸਮੁੰਦਰ ਦਾ, ਨੀਲਾ ਰੰਗ ਪ੍ਰਤੀਕ ਸੀ ਵਿਸ਼ਾਲਤਾ ਤੇ ਭਗਤੀ ਦਾ, ਭਾਵੇਂ ਹੁਣ ਕਾਲੇ ਰੰਗ ਵਿੱਚ ਵੀ ਅਸੀਂ ਬਣਾਉਣ ਲੱਗ ਪਏ, ਅਸਲ ਵਿੱਚ ਉਹ ਰੰਗ ਸੀ ਨੀਲਾ। ਇੱਕ ਪਾਸੇ ਕੀ ਕੀਤਾ, ਇੱਕ ਉਹ ਓਅੰਕਾਰ ਬਣਾਉਣਾ ਤੇ ਦੂਜੇ ਪਾਸੇ ਜਿਹੜਾ ਨਿਸ਼ਾਨ ਅਸੀਂ ਤੱਕਦੇ ਹਾਂ, ਇੱਥੇ ਵੀ ਖੰਡੇ ਪਏ, ਕਦੇ ਤੱਕੋ ਵਿਚਕਾਰ ਖੰਡਾ ਹੈ, ਇਹਦੇ ਚਾਰ ਚੁਫੇਰੇ ਚੱਕਰ ਹੈ ਤੇ ਚੱਕਰ ਦੇ ਬਾਹਰ ਜਿਹੜੀਆਂ ਨੇ ਦੋ ਕਿਰਪਾਨਾਂ ਨੇ ਜੁੜੇ ਪਏ ਨੇ ਸਾਰੇ। ਕਈ ਸੱਜਣੇ ਵਿਅਰਥ ਕਰਦੇ ਨੇ, ਇਹ ਜੀ ਵਿੱਚ ਬਾਟਾ ਹੈ, ਬਾਟੇ ਦੇ ਵਿੱਚ ਖੰਡਾ ਹੈ, ਨਹੀਂ। ਦੇਖੋ, ਹਰ ਇੱਕ ਦੇ ਆਪੋ ਆਪਣੇ ਵਿਆਖਿਆ ਕਰਨ ਦਾ ਢੰਗ ਹੈ। ਜਿਤਨੀ ਕੁ ਸੂਝ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ, ਪਰ ਇਹ ਨਹੀਂ ਜਿਹੜੀ ਵਿਆਖਿਆ ਮੈਂ ਨਿਸ਼ਾਨ ਦੀ ਕਰਦਿਆਂ ਇਹ ਆਖਰੀ ਸੱਚ ਹੋਵੇਗਾ। ਦੇਖੋ, ਜਿਹੜਾ ਵਿੱਚ ਵਾਲਾ ਚੱਕਰ ਹੈ ਇਹ ਸਾਡੇ ਬ੍ਰਹਮੰਡੀ ਚੱਕਰ ਦਾ ਸੂਚਕ ਹੈ। ਸਿੱਖ ਜਿਹੜਾ ਉਹ ਕੇਵਲ ਇੱਕ ਖਿੱਤੇ ਤੱਕ ਸੀਮਤ ਨਹੀਂ, ਉਹ ਬਹੁ ਦੇਸ਼ੀ ਹੈ, ਬ੍ਰਹਮੰਡੀ ਹੈ। ਉਹਦੀ ਸੋਚ ਕੇਵਲ ਇੱਕ ਧਰਤੀ ਤੱਕ ਸੀਮਤ ਨਹੀਂ, ਉਹ ਜਿਤਨਾ ਵੀ ਬ੍ਰਹਮੰਡ ਰੱਬ ਨੇ ਸਿਰਜਿਆ ਉਹ ਸਾਰੀਆਂ ਥਾਵਾਂ ਤੇ ਚਾਹੁੰਦਾ ਧਰਮ ਦਾ ਜੈਕਾਰ ਹੋਵੇ, ਕਿਉਂਕਿ ਅੱਗੇ ਧਰਮ ਦਾ ਜੈਕਾਰ ਹੋਣਾ ਹੈ। ਜਿਹੜਾ ਇਹ ਖੰਡਾ ਹੈ, ਗੋਲ ਚੱਕਰ ਹੈ, ਇਹ ਪ੍ਰਤੀਕ ਹੈ ਬ੍ਰਹਮ ਚੱਕਰ ਦਾ, ਬ੍ਰਹਮੰਡੀ ਸੋਚਣਾ। ਤੇ ਜਿਹੜਾ ਵਿੱਚ ਵਾਲਾ ਖੰਡਾ ਹੈ ਇਹ ਕਦੀ ਵੀ ਭੁੱਲੀਏ ਨਾ, ਭਾਵੇਂ ਦੋ ਕਿਰਪਾਨਾਂ ਵੀ ਚਾਰ ਚੁਫੇਰੇ ਨੇ, ਦੋ ਪਾਸੇ ਨੇ, ਇੱਕ ਕਿਰਪਾਨ ਹੈ ਮੀਰੀ ਦੀ ਤੇ ਇੱਕ ਕਿਰਪਾਨ ਹੈ ਪੀਰੀ ਦੀ। ਵਿੱਚ ਵਾਲਾ ਜਿਹੜਾ ਖੰਡਾ ਹੈ ਇਹ ਅਕਾਲ ਪੁਰਖ ਦੀ ਅਖੰਡ ਸ਼ਕਤੀ ਦਾ ਪ੍ਰਤੀਕ ਹੈ। ਵਿੱਚ ਵਾਲਾ ਖੰਡਾ ਚੱਕਰ ਤੋਂ ਬਾਹਰ ਨਿਕਲਦਾ ਪਿਆ, ਇਹਦਾ ਭਾਵ ਇਹ ਵੇ ਖੰਡੇ ਦਾ ਅਰਥ ਹੁੰਦਾ ਖੰਡਨ ਕਰਨਾ। ਇਹ ਕਦੀ ਵੀ ਭੁੱਲੀ ਨਾ, ਰੱਬ ਨੇ ਜੇ ਸ੍ਰਿਸ਼ਟੀ ਸਾਜੀ ਹੈ ਤੇ ਇਹਨੂੰ ਨਾਲ ਖੰਡ ਕਰਨ ਦੀ ਵੀ ਜੁਗਤ ਬਣਾਈ ਹੋਈ। ਪ੍ਰਥਮ ਹੈ ਖੰਡਾ ਸਾਜਕ ਹੈ ਜਿਨ ਜਗਤ ਉਪਾਇਆ, ਖੰਡੇ ਦਾ ਅਰਥ ਹੁੰਦਾ ਖੰਡਨ ਕਰਨ ਵਾਲਾ। ਭਾਵੇਂ ਅਸੀਂ ਸ਼ਕਤੀ ਕਹਿੰਦੇ ਹਾਂ, ਸੱਚ ਜਾਣੋ ਨੇ ਜਗਤ ਸਾਜ ਕੇ ਸਾਜਿਆ ਬਾਅਦ ਵਿੱਚ ਪਹਿਲਾਂ ਮੌਤ ਦਾ ਸਮਾਂ ਬਣਾਇਆ ਹੋਇਆ ਹੈ। ਗੁਰੂ ਕੇ ਸਿੱਖਾਂ, ਇਹ ਅਕਾਲ ਪੁਰਖ ਦੀ ਅਖੰਡ ਸ਼ਕਤੀ ਹੈ। ਇਹੀ ਕਾਰਨ ਕਦੀ ਤੱਕੇ ਉਹ ਖੰਡਾ ਕਿਰਪਾਨਾਂ ਤੋਂ ਉੱਚਾ ਪਿਆ ਨਿਕਲਦਾ। ਦੇਖੋ ਇੱਕ ਇੱਕ ਚੀਜ਼ ਨੂੰ, ਇਹ ਉੱਪਰ ਨਿਕਲਦਾ ਅਖੰਡ ਸ਼ਕਤੀ ਏ, ਤੇ ਚਾਰ ਚਪੇਰੇ ਦੋ ਵਾਹਿਗੁਰੂ ਦੋ ਕਿਰਪਾਨਾਂ ਦੋਵਾਂ ਪਾਸਿਆਂ ਤੇ, ਇਹਦਾ ਭਾਵ ਏ ਵੇ ਵਾਹਿਗੁਰੂ ਤੂੰ ਮਿਹਰ ਕਰੀ ਜਿੱਥੋਂ ਤੱਕ ਬ੍ਰਹਿਮੰਡ ਸਿਰਜੇ, ਤੂੰ ਕਿਰਪਾ ਕਰੀ ਮਾਨਵ ਜਾਤ ਨੂੰ ਮੀਰੀ ਤੇ ਪੀਰੀ ਦੀਆਂ ਦਾਤਾਂ ਬਖਸ਼ਦਾ ਰਹੀ। ਇਹ ਸਾਡਾ ਨਿਸ਼ਾਨ ਝੁਲਦਾ, ਉਸ ਨਿਸ਼ਾਨ ਦੇ ਉੱਤੇ ਇੱਕ ਪਾਸੇ ਇਹ ਨਿਸ਼ਾਨ ਨੇ ਤੇ ਦੂਜੇ ਪਾਸੇ ਇੱਕ ਓਅੰਕਾਰ ਹੈ। ਇਹਦਾ ਭਾਵ ਇਹ ਵੇ ਕਿ ਗੁਰੂ ਕਾ ਸਿੱਖ ਜੋ ਹੈ ਉਹ ਕੇਵਲ ਇੱਕ ਦਾ ਉਪਾਸ਼ਕ ਹੈ, ਉਹ ਚਾਹੁੰਦਾ ਸਾਰੀ ਧਰਤੀ ਤੇ ਕੇਵਲ ਇੱਕ ਦਾ ਨਿਸ਼ਾਨ ਝੁੱਲੇ, ਧਰਮ ਦਾ ਝੰਡਾ ਝੁੱਲੇ। ਬੇਨਤੀ ਕਰ ਰਿਹਾ, ਸਾਡੀਆਂ ਚੌਂਕੀਆਂ ਵੀ ਅਟਲ, ਸਾਡੇ ਝੰਡੇ ਵੀ ਅਟਲ, ਸਿਰ ਲੈ ਗਏ ਪਰ ਝੰਡੇ ਨਹੀਂ ਡਿੱਗਣ ਦਿੱਤੇ। ਅੱਜ ਵੀ ਅਸੀਂ ਤੱਕਦੇ ਹਾਂ ਜਦੋਂ ਨਿਸ਼ਾਨ ਸਾਹਿਬ ਬਦਲੇ ਜਾਂਦੇ ਨੇ ਜਿਹੜੇ ਕਦਰ ਵਾਲੇ ਨੇ। ਹੁਣ ਤਾਂ ਅਸੀਂ ਤੁਰ ਪਏ ਆ ਜਿਸ ਰਾਹ ਤੇ ਤੁਰੇ ਆ ਨਾ, ਇਹ ਗੱਲ ਕਦੀ ਭੁਲੇਖਾ ਨਾ ਮਨ ਵਿੱਚ ਰੱਖਿਓ। ਜਿਹੜਾ ਬੰਦਾ ਤੋੜਨ ਵਾਲੇ ਪਾਸੇ ਸ਼ਰਾਰਤੀ ਬਿਰਤੀ ਸ਼ੈਤਾਨ ਵਾਲੀ ਬਿਰਤੀ ਨਾਲ ਚੱਲੇਗਾ ਨਾ, ਰੱਬ ਬੜਾ ਬੇਅੰਤ ਜੇ ਉਹਨੇ ਕੋਈ ਨਾ ਕੋਈ ਖੇਡ ਵਰਤਾ ਕੇ ਪਟਕਾ ਕੇ ਮਾਰਨਾ। ਇਹਦੇ ਵਿੱਚ ਕੋਈ ਝੂਠ ਨਹੀਂ। ਜਿਨ੍ਹਾਂ ਨੇ ਵੀ ਕੀਤੀ, ਭਾਵੇਂ ਗੁਰੂ ਘਰ ਆ ਕੇ ਕਰੇ ਸ਼ੈਤਾਨੀਅਤ, ਤੋੜਨ ਦਾ ਯਤਨ ਕਰੇ, ਰੱਬ ਇੱਕ ਹੀ ਥੋਕਾ ਜਾਂ ਠੁਣਕਾ ਲਾਉਂਦਾ ਹੈ, ਸਿਰੇ ਲਾ ਕੇ ਰੱਖ ਦਿੰਦਾ, ਸਭ ਕੁਝ ਜਾਂਦਾ ਰਹਿੰਦਾ। ਕਦੀ ਤੱਕੋ ਉਸ ਤੋਂ ਅੱਗੇ ਨੇ ਸਾਡੇ ਨਿਸ਼ਾਨ ਸਾਹਿਬ। ਨਿਸ਼ਾਨ ਸਾਹਿਬ ਨੂੰ ਜਦੋਂ ਅਸੀਂ ਸਤਿਕਾਰ ਦੇਣਾ, ਮੈਂ ਇਸ ਕੱਟੜਤਾ ਵੱਲ ਨਹੀਂ ਪੈਂਦਾ, ਮੈਂ ਕਹਿੰਦਾ ਦਾਤਾ ਤੇਰੇ ਨਿਸ਼ਾਨ ਦੀ ਜੁਗੋ ਜੁਗ ਅਟਲ ਝੁਲਦਾ ਰਹੇ, ਤੇ ਇਹਦਾ ਅਦਬ ਕਰਨਾ ਹਰ ਸਿੱਖ ਦਾ ਫਰਜ਼ ਬਣਦਾ ਹੈ। ਜਿਹੜੇ ਸਿਰ ਲਾ ਕੇ ਅਦਬ ਕਰਦੇ ਰਹੇ, ਅਸੀਂ ਤਰਕ ਕਰਕੇ ਕਰੀ ਜਾਂਦੇ ਹਾਂ ਕਿ ਨਿਸ਼ਾਨ ਸਾਹਿਬ ਨੂੰ ਕਿਉਂ ਫਤਿਹ ਬੁਲਾ ਦਿੱਤੀ ਜੀ, ਨਿਸ਼ਾਨ ਸਾਹਿਬ ਦੀ ਪਰਿਕਰਮਾ ਕਿਉਂ ਕਰ ਲਈ ਜੀ। ਉਹ ਗੁਰੂ ਕੇ ਸਿੱਖਾਂ, ਤੇਰੇ ਪਿਆਰੇ ਦੀ ਦਿੱਤੀ ਕੋਈ ਦਾਤ ਹੈ ਜੇ ਨਹੀਂ, ਤੇ ਫਿਰ ਅਰਦਾਸ ਨਾ ਕਰਿਆ ਕਰਕੇ ਜੁਗੋ ਜੁਗੋ ਚੱਲ ਰਹੇ। ਉਸ ਤੋਂ ਅਗਲੀ ਬੇਨਤੀ ਹੈ ਬੁੰਗੇ। ਪਹਿਲੀ ਬੇਨਤੀ ਸੀ ਝੰਡੇ ਚੌਂਕੀਆਂ, ਦੂਜੀ ਹੈ ਝੰਡੇ, ਤੀਜੇ ਅਸੀਂ ਮੰਗਦੇ ਹਾਂ ਬੁੰਗੇ। ਬੁੰਗਾ ਸ਼ਬਦ ਫਾਰਸੀ ਦਾ ਹੈ, ਇਹਦਾ ਇਹ ਬਣਦਾ ਬੁੰਗਾ, ਇਹਦਾ ਅਰਥ ਹੈ ਰਿਹਾਇਸ਼, ਜਿੱਥੇ ਰਹਿਣ ਨੂੰ ਥਾਂ ਮਿਲੇ, ਖਾਣ ਨੂੰ ਭੋਜਨ ਮਿਲੇ। ਇਹ ਸਿੱਖਾਂ ਦੇ ਬੁੰਗੇ 85 ਦੇ ਕਰੀਬ ਸਨ। ਮੈਂ ਬੇਨਤੀ ਕਰਦੇ ਹਾਂ, ਤੁਹਾਡੇ ਵਿੱਚੋਂ ਬਜ਼ੁਰਗਾਂ ਕਈਆਂ ਨੇ ਤੱਕੇ ਹੋਣੇ ਨੇ, ਪਰ ਉਹਨਾਂ ਵਿੱਚੋਂ 6 ਬੁੰਗੇ ਮੈਂ ਉਹ ਆਪ ਨਾਲ ਸਾਂਝੇ ਕਰਨੇ ਨੇ। ਇਹਦਾ ਵਿਸਤਾਰ ਜਿਤਨਾ ਮਰਜ਼ੀ ਕਰ ਲਓ। ਪਹਿਲਾ ਬੁੰਗਾ ਗਿਆਨੀਆਂ ਦਾ ਬੁੰਗਾ, ਦੂਜਾ ਰਾਜੀਆਂ ਦਾ ਬੁੰਗਾ, ਤੀਜਾ ਅਕਾਲੀਆਂ ਦਾ ਬੁੰਗਾ, ਚੌਥਾ ਸੰਪਰਦਾਇਆਂ ਦਾ ਬੁੰਗਾ, ਪੰਜਵਾਂ ਸਰਦਾਰਾਂ ਦਾ ਬੁੰਗਾ, 6 ਧਰਮ ਦਾ ਬੁੰਗਾ। ਹੁਣ ਬੁੰਗੇ ਦਾ ਅਰਥ ਮੈਂ ਕੀਤਾ ਰਹਿਣ ਨੂੰ ਥਾਂ। ਸਭ ਤੋਂ ਪਹਿਲਾਂ ਹੈ ਗਿਆਨੀਆਂ ਦਾ ਬੁੰਗਾ। ਇਹ ਹਰਿਮੰਦਰ ਸਾਹਿਬ ਦੇ ਅਕਾਲ ਤਖ਼ਤ ਵਾਲੇ ਪਾਸੇ ਕਿਵੇਂ ਨੇੜੇ ਸੀ, ਇਸ ਬੁੰਗੇ ਦੇ ਵਿੱਚ ਸੋਹਣੇ ਵਿਦਵਾਨ ਪੈਦਾ ਕੀਤੇ ਜਾਂਦੇ ਸਨ। ਖਿਮਾ ਕਰਿਓ, ਅਸੀਂ ਮੰਗੀ ਜ਼ਰੂਰ ਜਾਂਦੇ ਹਾਂ ਬੁੰਗੇ ਜੁਗੋ ਜੁਗੋ ਟਲ ਰਹਿਣ, ਪਰ ਬੁੰਗਿਆਂ ਵਾਲੀ ਖੇਡ ਗਈ। ਹੁਣ ਉਸ ਗਿਆਨੀਆਂ ਦੇ ਬੁੰਗੇ ਵਿੱਚ ਆਏ ਹੋਏ ਵਿਦਵਾਨ, ਆਏ ਹੋਏ ਨੌਜਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਦਿੱਤੀ ਜਾਂਦੀ ਸੀ। ਉਹਨਾਂ ਬੁੰਗਿਆਂ ਵਿੱਚ ਸ਼ੁੱਧ ਪਾਠ ਕਰਨ ਦੀ ਤੇ ਵਾਕ ਲੈਣ ਦੀ ਜਾਇਜ਼ ਦੱਸੀ ਜਾਂਦੀ ਸੀ। ਗਿਆਨੀਆਂ ਦੇ ਬੁੰਗੇ ਵਿੱਚ ਅਰਥ ਸਿਖਾਏ ਜਾਂਦੇ ਸਨ, ਗਿਆਨੀਆਂ ਦੇ ਬੁੰਗੇ ਵਿੱਚ ਜੀਵਨ ਘੜਿਆ ਜਾਂਦਾ ਸੀ। ਭਾਈ ਸੰਤ ਸਿੰਘ ਵਰਗੇ ਮਹਾਨ ਗਿਆਨੀ ਜਿਨ੍ਹਾਂ ਨਾਲ ਸਤਿਕਾਰ ਸ਼ੇਰੇ ਪੰਜਾਬ ਉਹਨਾਂ ਦੀ ਵਿਦਵਤਾ ਦਾ ਕਾਇਲ ਸੀ, ਉਹ ਭਾਈ ਸੰਤ ਸਿੰਘ ਗਿਆਨੀਆਂ ਦੇ ਬੁੰਗੇ ਦੀ ਦੇਵ ਸੀ। ਕਦੀ ਭੁੱਲਿਓ ਨਾ, ਭਾਈ ਸੰਤੋਖ ਸਿੰਘ ਵਰਗਾ ਮਹਾਂ ਕਵੀ ਉਹ ਗਿਆਨੀਆਂ ਦੇ ਬੁੰਗੇ ਦੀ ਦੇਵ ਸੀ। ਉਹ ਗਿਆਨੀਆਂ ਦਾ ਬੁੰਗਾ ਜਿਹਦੇ ਵਿੱਚ ਬਾਣੀ ਦਾ ਪਾਠ, ਅਰਥ, ਸੰਥਿਆ ਤੇ ਸਿੱਖ ਨੂੰ ਜੀਵਨ ਕਮਾਉਣ ਦੀ ਜਾਇਜ਼ ਦਿੱਤੀ ਜਾਏ। ਸਿੱਖ ਕਹਿੰਦਾ ਦਾਤਾ ਤੂੰ ਮਿਹਰ ਕਰੀ, ਤੇਰੀ ਗੱਲ ਕਰਨ ਵਾਲੇ ਗਿਆਨੀਆਂ ਦੇ ਬੁੰਗੇ ਜੁਗੋ ਜੁਗ ਅਟਲ ਰਹਿਣ। ਅਨਪੜ੍ਹ ਟੋਲਾ ਨਾ ਹੋਵੇ, ਸੱਚੇ ਸਿਆਣੇ ਵਿਦਵਾਨ ਪੈਦਾ ਕਰਦਾ ਰਹੀ ਸਿੱਖ ਰੋਜ਼ ਕਹਿੰਦਾ। ਉਸ ਤੋਂ ਅਗਲਾ ਸੀ ਰਾਜੀਆਂ ਦਾ ਬੁੰਗਾ। ਇਹ ਕਪੂਰਥਲੇ ਵਾਲੇ ਮਹਾਰਾਜਾ ਫਤਿਹ ਸਿੰਘ ਦਾ ਬਣਿਆ ਸੀ। ਬੁੰਗੇ ਜਿਹੜੇ ਨੇ ਇਹ 1765 ਤੋਂ ਲੈ ਕੇ ਤੇ 1833 ਦੇ ਦਰਮਿਆਨ ਹੋਂਦ ਵਿਚ ਆਏ ਨੇ, ਪਹਿਲਾਂ ਨਹੀਂ। ਕਿਉਂ? ਪਹਿਲਾਂ ਤਾਂ ਸਿੱਖ ਇਹ ਭਾਲਦੇ ਸਨ ਵੀ ਆਪਣੀ ਜਿੰਦ ਕਿਵੇਂ ਬਾਜੇ, ਬੱਚੇ ਬਾਜਣ। ਉਸ ਵੇਲੇ ਜਦੋਂ ਅਬਦਾਲੀ ਦਾ ਹਮਲਾ ਹੋ ਚੁੱਕਾ ਸੀ, ਹਰਿਮੰਦਰ ਸਾਹਿਬ ਉਡਾ ਦਿੱਤਾ ਸੀ ਉਹਨੇ, ਉਸ ਵੇਲੇ ਬੁੰਗੇ ਕਾਇਮ ਹੋਏ, ਰਾਗੀਆਂ ਦਾ ਬੁੰਗਾ, ਇਹਦੇ ਵਿਚ ਰਬਾਬ, ਸਰੰਦਾ, ਜੋੜੀ, ਤਾਨਪੁਰਾ, ਮਿਰਦੰਗ ਤੇ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਸੀ। ਇਸ ਗੱਲ ਮੈਂ ਕਹਿੰਦਿਆਂ ਸੰਕੋਚ ਨਹੀਂ। ਦੇਖੋ ਹੁਣ ਮਿਹਨਤਾਂ ਘੱਟ ਗਈਆਂ ਨੇ, ਮੇਰੀ ਗੱਲ ਦਾ ਕਈ ਵਾਰੀ ਕਈ ਸੱਜਣ ਗੁੱਸਾ ਮਨਾਉਂਦੇ ਨੇ, ਪਰ ਮਨਾਉਣਾ ਨਹੀਂ ਚਾਹੀਦਾ। ਇੰਨਾ ਵੱਡਾ ਖਜ਼ਾਨਾ ਹੈ, ਪਰ ਕੀ ਕਰੀਏ, ਪ੍ਰਚਾਰਕ ਦੀਆਂ ਆਪਣੀਆਂ ਸਮੱਸਿਆਵਾਂ ਨੇ, ਰਾਗੀ ਦੀਆਂ ਆਪਣੀਆਂ ਸਮੱਸਿਆਵਾਂ ਨੇ, ਗ੍ਰੰਥੀ ਦੀਆਂ ਆਪਣੀਆਂ ਨੇ। ਕਿਹੜੀ ਸੰਸਥਾ ਸਾਡੀ ਜਿਹੜੀ ਇਹ ਕਹਿੰਦੀ ਹੋਵੇ ਕਿ ਤੂੰ ਖੁੱਲ ਕੇ ਪ੍ਰਚਾਰ ਕਰ, ਕੀਰਤਨ ਕਰ, ਅਸੀਂ ਤੇਰੇ ਪਿੱਛੇ ਖਲੋਤੇ ਹਾਂ। ਹਾਂ, ਜਿੱਦਣ ਕਿਸੇ ਦਿਨ ਵਿਚਾਰਾ ਫਸ ਜਾਏ, ਮਿੱਟੀ ਵਿਚ ਰੋਲਣ ਤੱਕ ਸਾਰੇ ਜਾਂਦੇ ਨੇ, ਪਿੱਛੇ ਖਲੋਂਦਾ ਕੋਈ ਵੀ ਨਹੀਂ। ਹਕੀਕਤ ਏ, ਝੂਠ ਨਹੀਂ। ਉਹ ਬੰਦੇ ਤੱਕੇ ਨੇ ਜਿਹਨੇ ਕਈ ਕਈ ਦਹਾਕੇ ਕੀਰਤਨ ਕੀਤਾ, ਤੇ ਜਿੱਦਣ ਆਪਣੀ ਆਈ ਤੇ ਆਏ ਪ੍ਰਬੰਧਕ ਸੰਦੂਕ ਕੱਢ ਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਤੋਂ ਬਾਹਰ ਸੱਟੇ। ਮੈਂ ਕਹਿਣਾ ਨਹੀਂ ਚਾਹੁੰਦਾ ਸ਼ਬਦ। ਦੇਖੋ, ਜੇ ਕੌਮ ਕੋਲ ਚੰਗੇ ਸਿਆਣੇ ਜਿੰਨੇ ਵੀ ਤੁਰੇ ਨੇ, ਅਸੀਂ ਰੋਟੀਆਂ ਖਾਤਰ ਪੂਰਨ ਤਾਲੇ ਨਾ। ਮੈਂ ਇਸ ਗੱਲ ਨੂੰ ਬਿਲਕੁਲ ਵੀ ਸੰਕੋਚ ਦਾ ਨਹੀਂ ਹੁੰਦਾ। ਕਾਹਦੇ ਲਈ ਘਰੋਂ ਤੁਰੇ ਆ, ਕਾਹਦੇ ਲਈ ਪੁੱਤਰ ਧੀਆਂ ਛੱਡ ਕੇ ਆਉਂਦੇ ਆ? ਪ੍ਰਚਾਰ ਵਾਲਾ ਪਾ ਕਿਸੇ ਤਾਣੇ ਤਾਣੇ ਕੋਲ ਜੇ ਸੱਚ ਜਾਣੋ, ਗੁਰੂ ਕੀ ਹਜ਼ੂਰੀ ਵਿਚ ਕਹਿਣਿਆ, ਸੰਕੋਚਣਾ ਨਹੀਂ ਚਾਹੀਦਾ। ਜੋ ਅੰਦਰ ਹੈ ਕਿ ਰੋਟੀਆਂ ਕਾਰਨ ਪੂਰੇ ਤਾਲ। ਉਸ ਵੇਲੇ ਰਾਗੀਆਂ ਦਾ ਬੁੰਗਾ ਸੀ, ਉਹਦੇ ਵਿਚੋਂ ਰਾਗੀ ਨਿਕਲਨੇ, ਤੇ ਕਹਿੰਦੇ ਨੇ ਜਿਤਨੇ ਸੰਸਾਰ ਭਰ ਦੇ ਸੰਗੀਤ ਆਚਾਰੇ ਸਨ, ਖਾਸ ਕਰਕੇ ਮੁਸਲਮਾਨ ਤੇ ਹਿੰਦੂ, ਉਹ ਦਰਬਾਰ ਸਾਹਿਬ ਦੇ ਕੀਰਤਨੀਆਂ ਤੋਂ ਕੰਨੀ ਕਤਰਾਉਂਦੇ ਸਨ ਕਿ ਉਹਨਾਂ ਵਰਗੀ ਸੰਗੀਤ ਦੀ ਵਿਦਿਆ ਕਿਸੇ ਕੋਲ ਨਹੀਂ ਸੀ। ਉਹ ਰਾਗੀਆਂ ਦਾ ਬੁੰਗਾ ਸੀ। ਮਹਾਰਾਜਾ ਕਪੂਰਥਲਾ, ਉਹਨੇ ਇੱਥੇ ਖਾਸ ਕਰਕੇ ਸਿਖਲਾਈ ਦਾ ਪ੍ਰਬੰਧ ਕੀਤਾ। ਇੱਥੇ ਕੀਰਤਨ ਦੀ ਦਾਤ ਦਿੱਤੀ ਜਾਂਦੀ ਸੀ, ਤੰਤੀ ਸਾਂਝ ਸਿਖਾਏ ਜਾਂਦੇ ਸਨ। ਮੈਂ ਕਹਿੰਦਾ ਇਹੀ ਕਦੀ ਵੇਲਾ ਸੀ ਕਿ ਸਿੱਖ ਸਰਦਾਰ ਹਰਿਮੰਦਰ ਸਾਹਿਬ ਵਿਚ ਬੈਠ ਕੇ 19 ਰਾਗਾਂ ਦਾ ਗੁਲਦਸਤਾ ਗਾਇਆ ਸੀ ਜੱਸਾ ਸਿੰਘ ਆਹਲੂਵਾਲੀਆ ਨੇ। ਪਹਿਲਾ ਬੁੰਗਾ ਗਿਆਨੀਆਂ ਦਾ ਬੁੰਗਾ, ਦੂਜਾ ਬੁੰਗਾ ਰਾਗੀਆਂ ਦਾ ਬੁੰਗਾ, ਤੇ ਤੀਜਾ ਬੁੰਗਾ ਸੀ ਅਕਾਲੀਆਂ ਦਾ ਬੁੰਗਾ। ਆ ਅਕਾਲੀ ਨਹੀਂ, ਬੇਨਤੀ ਮੈਂ ਕਰਦਿਆ, ਇਹ ਨਾ ਕਿਤੇ ਭੁਲੇਖੇ ਵਿਚ ਰਹਿ ਜਾਓ। ਅਕਾਲੀ ਬਾਬਾ ਫੂਲਾ ਸਿੰਘ ਜੀ, ਜਿਹੜੇ ਅਕਾਲ ਦੇ ਉਪਾਸ਼ਕ ਸਨ, ਉਹਨਾਂ ਅਕਾਲੀਆਂ ਨੇ ਜਦੋਂ ਘਰ ਛੱਡ ਦਿੱਤਾ, ਪਿੱਛੇ ਪੁੱਤਰਾਂ ਵੱਲ ਨਹੀਂ ਸਨ ਤੱਕਦੇ, ਤੇ ਅੱਜਦਿਆਂ ਦਾ ਪੂਰਾ ਤਾਣ ਹੀ ਲੱਗਾ ਵੀ ਹਰਿਮੰਦਰ ਸਾਹਿਬ ਦੀ ਗੋਲਕ ਵੀ ਪੋਤਰਿਆਂ ਪੜਪੋਤਰਿਆਂ ਦੇ ਨਾਂ ਹੀ ਕਰਾ ਜਾ, ਇਹ ਨਾ ਕਿਤੇ ਜਾਏ। ਉਹ ਅਕਾਲੀਆਂ ਦਾ ਬੁੰਗਾ ਸੀ ਜਿਹਦੇ ਵਿਚ ਨਿਹੰਗ ਸਿੰਘ ਰਹਿੰਦੇ ਸਨ, ਤੇ ਜਿਹੜੇ ਕਹਿੰਦੇ ਸਨ ਕਿ ਜਿੱਦਣ ਕੌਮ ਨੂੰ ਲੋੜ ਪਏ, ਹਰਿਮੰਦਰ ਵੱਲ ਕੋਈ ਕੈਰੀ ਅੱਖ ਕਰੇ, ਇਸ ਬੁੰਗੇ ਵਿਚ ਸ਼ਸਤਰ ਵਿਦਿਆ ਸਿਖਾਈ ਜਾਏਗੀ, ਤੇ ਘਰਦਿਆਂ ਨੂੰ ਕਹਿ ਕੇ ਆਇਓ ਅਕਾਲੀਆਂ ਦੇ ਬੁੰਗੇ ਜਾਣ ਲੱਗ ਪਏ ਆ, ਹੁਣ ਅਸੀਂ ਕਾਲ ਨੂੰ ਵਿਆਹ ਚੱਲੇ ਆ, ਮੌਤ ਨੂੰ ਵਿਆਹ ਚੱਲੇ ਆ, ਇਹ ਸਾਡਾ ਬੁੰਗਾ ਜੁਗੋ ਜੁਗ ਅਟਲ ਰਹਿਣ ਲਈ ਅਸੀਂ ਮੰਗਦੇ ਆ। ਗਿਆਨੀਆਂ ਦੇ ਬੁੰਗੇ, ਰਾਗੀਆਂ ਦੇ ਬੁੰਗੇ, ਅਕਾਲੀਆਂ ਦੇ ਬੁੰਗੇ, ਉਸ ਤੋਂ ਅੱਗੇ ਸਨ ਸਾਡੇ ਬੁੰਗੇ ਸੰਪਰਦਾਇਆਂ ਦੇ। ਅੱਜ ਭਾਵੇਂ ਸਾਡੇ ਤੋਂ ਦੂਰ ਚਲੇ ਗਏ, ਨਿਰਮਲੇ, ਉਦਾਸੀ, ਸੇਵਾ ਪੰਥੀ, ਉਹਨਾਂ ਦਾ ਕਸੂਰ ਨਹੀਂ, ਸਾਡਾ ਆਪਣਾ ਵੀ ਕਸੂਰ ਹੈ। ਅਸੀਂ ਨਹੀਂ ਚਾਹੁੰਦੇ ਜਿਹੜਾ ਇੱਕ ਵਾਰੀ ਦੂਰ ਹੋਇਆ ਉਹਨੂੰ ਪਰਤ ਕੇ ਲਿਆਈਏ। ਸਾਡਾ ਸੁਭਾਅ ਹੈ ਕਿ ਜਿੰਨੀ ਦੇਰ ਤੱਕ ਇਹ ਦੂਰ ਨਹੀਂ ਜਾਂਦਾ, ਕਿਉਂਕਿ ਉਹ ਸਾਡੀ ਕਥਾ ਬਣ ਜਾਂਦੀ ਹੈ, ਨਿੰਦਿਆ ਫਿਰ ਸਾਡੀ ਕਥਾ ਬਣਦੀ ਹੈ ਨਾ। ਕਈ ਕਈ ਦਿਨ ਸਾਡਾ ਸਬਜੈਕਟ ਇਹਦੇ ਤੇ ਚੱਲਦਾ, ਚਿੱਕਰ ਸੱਟਣ ਤੇ। ਉਹ ਸੀ ਸੰਪਰਦਾਇ ਬੁੰਗਾ, ਉਹਦੇ ਵਿਚ ਉਦਾਸੀ, ਨਿਰਮਲੇ ਮਹਾਤਮਾ ਰਹਿੰਦੇ ਸਨ। ਸ਼ਾਇਦ ਆਪ ਨੂੰ ਪਤਾ ਹੋਵੇ, ਜਦੋਂ ਅਬਦਾਲੀ ਨੇ ਹਮਲਾ ਕੀਤਾ, ਮੱਥੇ ਰੰਗੜ ਦਾ ਵੇਲਾ ਆਇਆ, ਉਦੋਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹਰਿਮੰਦਰ ਵਿਚੋਂ ਅਗਨਸ਼ਾਈ ਮਹਾਂਪੁਰਸ਼ ਚੁੱਕ ਕੇ ਲਗਾਏ ਸਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਵੇ। ਉਸ ਵੇਲੇ ਇਹ ਸੀ ਸਾਡਾ ਪਹਿਲਾ ਗਿਆਨੀਆਂ ਦਾ ਬੁੰਗਾ, ਰਾਗੀਆਂ ਦਾ ਬੁੰਗਾ, ਉਸ ਤੋਂ ਅੱਗੇ ਸੀ ਅਕਾਲੀਆਂ ਦਾ ਬੁੰਗਾ, ਅਕਾਲ ਦੇ ਭਗਤਾਂ ਦਾ, ਉਸ ਤੋਂ ਅੱਗੇ ਸੀ ਚੌਥਾ ਬੁੰਗਾ, ਸੰਪਰਦਾਇ ਬੁੰਗਾ। ਇੱਥੇ ਨਿਰਮਲੇ ਉਦਾਸੀ ਸਾਧੂ ਆਤਮਕ ਜੀਵਨ ਕਮਾਉਂਦੇ ਸਨ। ਪੰਜਵਾਂ ਬੁੰਗਾ ਸੀ ਸਰਦਾਰਾਂ ਦਾ ਬੁੰਗਾ। ਸਰਦਾਰਾਂ ਦਾ ਬੁੰਗਾ ਕਿਹੜਾ? ਹੋਰ ਬਾਕੀ ਕਈ ਬੁੰਗੇ ਨਾਲ ਹੁੰਦੇ, ਰਾਮਗੜੀਆਂ ਦੇ ਬੁੰਗੇ, ਦੂਜੇ। ਮੈਂ ਸਿਰਫ 6 ਚੁਣੇ ਨੇ ਕਿ ਜਿਨ੍ਹਾਂ ਵਿੱਚੋਂ ਕੌਮ ਦੀ ਸਾਂਝੀਵਾਲਤਾ ਦੀ ਗੱਲ ਹੋਵੇ। ਇਹ ਬੁੰਗਾ ਸੀ ਸਾਡਾ ਸਰਦਾਰਾਂ ਦਾ ਬੁੰਗਾ। ਇਹ ਮਿਸਲਾਂ ਦੇ ਸਰਦਾਰਾਂ ਨੇ ਬਣਾਏ ਸਨ। ਇਹਦਾ ਸੀ ਕਿ ਜਦੋਂ ਕਿਤੇ ਅਸੀਂ ਆਈਏ, ਸਾਨੂੰ ਵਿਸ਼ਰਾਮ ਕਰਨ ਲਈ ਥਾਂ ਮਿਲ ਜਾਏ। ਇੱਥੇ ਇੱਕ ਆਦਮੀ ਪੱਕਾ ਰਹਿੰਦਾ ਸੀ, किसे इलाके दी संगत आवे ओनू विश्राम कर ली थां मिल जाए भोजन मिले ए सी सरदारां दे गुंगे ते पंजवां साडा छेवां गुंगा है धर्म का गुंगा ओ केड़ा सी श्री अकाल तख्त साहिब दुख भंजनी गुंगा इन्हें असीं दुख भंजनी बेरी कहने आ ना ए दुख भंजनी गुंगा है चेते रखो के उथे अगे निशान वाला गुंगा असीं पढ़ने आओ ए साडे गुंगे सन धर्म के गुंगे इन्हां विचों धर्म निकलदा सी साडी विधवता साडा कीर्तन साडे सियासी कार्ज साडी सरबत दे भले दी सोच निकलदी सी ते सिखां ने फिर अरदास विच चीज नूं शामिल कर लिया दाता चौंकियां झंडे बुंगे मेहर करी जुगो जुग अटल जिन्नी देर तक जुग रहे संसार रहे तेरे घर विचों चौंकियां निकलदियां रहन शब्द दी चौंकी सिख दे सिर ते होवे तेरा निशान झुलदा रहे मेर करी तेरे बुंगियां विचों साडे राजसी समाजिक धार्मिक आर्थिक पक्ष ए प्रगट हुंदा रहे ए तीन साडे बुंगे सन वाहिगुरु ए छे बुंगे सन उस तो अलावा साडे झंडे सन ते पंज साडियां चौंकियां ने नितनेम दी चौंकी तीन हिस्से कीते ने कीर्तन दियां नितनेम चौंदियां ने इतिहासक चौंकियां ते यात्रु चौंकी भाई निहाल सिंह केसरी ने इन्हां नूं वेख के इक कवित कहा सी ओदे ते सी संपूर्णता करनी कहन लगे वाहन शिंगारे रहे बाजते नगारे रहे दुर्जन डरारे रहे भागे भीम चाह के साडी अरदास सी के दाता के सिंघा दे वाहन सवारियां शिंगारियां रहन चढ़दियां रहन फौजां वाहन शिंगारे रहे बाजते नगारे रहे दुर्जन डरारे रहे भागे भीम चाह के ते नाल उन्हां बचन कीता सी संगते आबाद रहे आपते प्रसाद रहे लाखों औलाद रहे कहन लगे देखिए उमा के चौकियां अटल गादियां अटल रहे चौकियां अटल रहे कहन लगे बुंगे चला चल रहे देखिए उत्साह के नाल कहन लगे दाता मेर करी लागते दीवान रहे गावते सुजान रहे झूलते निशान रहे साते पातशाह के हे दाता तेरिया संगता आबाद रहे लागते दीवान रहे गावते सुजान रहे झूलते निशान रहे साचे पात शाह के इन्हां नूं असीं अरदास विच पक्की तौर ते लिख दिता के दाता जिथे अमृतसर जी दे इशनान उथे मेर करी चौंकियां झंडे बुंगे जुगो जुग अटल ए हमेशा नी कायम रहन कल नूं इस तों अगे असीं तुरांगे इन्हां दे कायम रहन नाल होवेगा की कहन लगे धर्म का जयकार धर्म दा जयकार होवेगा जय जयकार होवेगी ए कल नूं आपां वाचांगे अज इन्हां को बेनतियां स्वीकार करियो बेअंत भुल्लां होईयां ने जितना को तिल फुल इतिहास विचों जिन्ने वख वख विद्वानां नूं खोज के पड़चोल के आप जी दे समक्ष रख सकियां इहनूं प्रवान करिया जे तन गुरु ग्रंथ साहिब कृपा करे सानू इस अमीर विरसे नाल जोड़ के रखे वाहिगुरु जी का खालसा वाहिगुरु जी की फतेह।